ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਿਉਂ ਜਲ ਭੀਤਰ ਪਦਮ ਥਿਤ, ਜਲ ਸਪਰਸ਼ ਨਹਿਤਾ ਹੇ, ਗਿਆਨੀ ਸਬਦਾਦਿਕ ਵਿਖੇ, ਭੋਗਤ ਪਰ ਨਾ ਲਿਪਾਹੇ। ਜਿਉਂ ਜਲ ਭੀਤਰ ਪਦਮ ਥਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਅਧਿਆਏ 11 ਉਹਦੀ ਵਿਚਾਰ ਕਰ ਰਹੇ ਹਾਂ। 5-6 ਜਿਹੜੇ ਛੰਦ ਹੋ ਚੁੱਕੇ ਆ, ਅੱਜ 6ਵਾਂ ਅਧਿਆਏ, 6ਵਾਂ ਛੰਦ ਜਿਹੜਾ ਆਪਾਂ ਉਚਾਰਨ ਕਰਾਂਗੇ। ਦੋਹਰਾ ਜਿਉਂ ਜਲ ਭੀਤਰ ਪਦਮ ਥਿਤ। ਕਹਿੰਦੇ ਜਿਵੇਂ ਜਲ ਦੇ ਭੀਤਰ ਦੇ ਵਿੱਚ ਪਦਮ ਜਿਹੜਾ ਕਮਲ ਫੁੱਲ ਆ, ਉਹ ਜਿਹੜਾ ਥਿਤ ਕਹੀਏ ਹੁੰਦਾ ਹੈ, ਹਾਂਜੀ, ਉਹ ਪਾਣੀ ਤੋਂ ਉੱਚਾ ਰਹਿੰਦਾ। ਜਲ ਸਪਰਸ਼ ਨਹਿ ਤਾਹੇ, ਅਤੇ ਜਲ ਜਾਂ ਪਾਣੀ ਆ ਉਸਨੂੰ ਤਾਹੇ ਕਹੀਏ, ਉਸਨੂੰ ਸਪਰਸ਼ ਛੂੰਹਦਾ ਨਹੀਂ। ਗੁਰਬਾਣੀ ਵਿੱਚ ਬਚਨ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਜੋ ਕਮਲ ਰਹੇ ਵਿੱਚ ਪਾਣੀ ਹੈ, ਇਸ ਤਰ੍ਹਾਂ ਗੁਰਬਾਣੀ ਦੇ ਬਚਨ ਆਉਂਦੇ ਹੈ। ਗਿਆਨੀ ਸਬਦਾਦਿਕ ਵਿਖੇ, ਇਸੇ ਤਰ੍ਹਾਂ ਜਿਹੜਾ ਗਿਆਨੀ ਗਿਆਨਵਾਨ ਆ, ਆਤਮ ਗਿਆਨੀ ਆ, ਉਹ ਸ਼ਬਦ ਆਦਿ ਵਿਸ਼ਿਆਂ 'ਚ ਵਿਖੇ ਕਹੀਏ ਵਿਸ਼ਿਆਂ ਵਿੱਚ ਰਹਿੰਦਾ ਹੋਇਆ ਵੀ ਭੋਗਤ ਪਾਵਨ ਭੋਗਦਾ ਹੋਇਆ, ਹਾਂਜੀ, ਮਾਣਦਾ ਹੋਇਆ ਰਹਿੰਦਾ ਹੋਇਆ ਵੀ ਪਰ ਨਾ ਲਿਪਾਹੇ, ਇਹਨਾਂ ਵਿੱਚ ਪਰ ਕਹੀਏ ਫਿਰ ਵੀ ਉਹ ਲਿਪਾਈਮਾਨ ਨਹੀਂ ਹੁੰਦਾ, ਫਸਦਾ ਨਹੀਂ। ਠੀਕ ਹੈ ਜੀ। ਜਿਉਂ ਜਲ ਭੀਤਰ ਪਦਮ ਥਿਤ। ਜਿਉਂ ਦ੍ਰਿਸ਼ਟਾਂ ਦੇ ਕੇ ਸੰਤ ਜਨਾ ਦੀ ਜਿਹੜੀ ਨਿਰਲੇਪਤਾ ਨਾ, ਉਹਦਾ ਕਥਨ ਕਰਦੇ, ਸੰਤਾਂ ਦੀ ਮਹਿਮਾ ਕਰ ਰਹੇ ਸੀ, ਇਸ ਤਰ੍ਹਾਂ ਹੋਰ ਸੰਤਾਂ ਦਾ ਜੀਵਨ ਦੱਸਦੇ ਆ ਵੀ ਜਿਉਂ ਕਿ ਜਿਵੇਂ ਜਲ ਪਾਣੀ ਦੇ ਭੀਤਰ ਗਏ ਵਿੱਚ ਜੋ ਪਦਮ ਆ, ਭਾਵ ਕਮਲ ਫੁੱਲ ਆ, ਕਮਲ ਆ, ਹਾਂਜੀ, ਉਹ ਥਿਤ ਗਈਏ ਸਥਿਤ ਹੁੰਦਾ, ਭਾਵ ਪਾਣੀ ਤੋਂ ਉੱਪਰ ਰਹਿੰਦਾ ਅਤੇ ਪਾਣੀ ਵਿੱਚ ਟਿਕਿਆ ਹੋਇਆ ਹੁੰਦਾ। ਜਲ ਸਪਰਸ਼ ਨਹਿ ਤਾਹੇ, ਤਾਹੇ ਕਹੀਏ ਉਸ ਕਮਲ ਫੁੱਲ ਨੂੰ, ਉਸ ਕਮਲ ਨੂੰ ਜਿਹੜਾ ਜਲ ਆ, ਪਾਣੀ ਆ, ਉਹ ਸਪਰਸ਼ ਛੂੰਹਦਾ ਨਹਿ ਕਹੀਏ ਨਹੀਂ ਹੈ। ਗਿਆਨੀ ਸਬਦਾਦਿਕ ਵੇਖੇ, ਇਸੇ ਤਰ੍ਹਾਂ ਜਿਹੜਾ ਗਿਆਨੀ ਆ, ਗਿਆਨਵਾਨ ਆ, ਮਹਾਤਮਾ, ਆਤਮ ਗਿਆਨੀ ਆ, ਉਹ ਜਿਹੜੇ ਸ਼ਬਦ ਆ, ਸ਼ਬਦ ਤੋਂ ਆਦਿ ਕਹੀਏ ਸਪਰਸ਼ ਰੂਪ ਰਸ ਗੰਧ, ਇਹ ਕੀ ਹੈ, ਵਿਸ਼ੇ ਆ, ਵਿਸ਼ੇ ਆ, ਇਹ ਵਿਸ਼ਿਆਂ ਨੂੰ ਭੋਗਦ ਕਹੀਏ, ਭੋਗਦੇ ਹਨ, ਭੋਗਦੇ ਹੋਏ ਵੀ, ਭੋਗਦੇ ਹਨ ਅਤੇ ਭੋਗਦੇ ਹੋਏ ਵੀ ਉਹ ਇਹਨਾਂ ਵਿੱਚ ਲਪਾਈਮਾਨ ਨਹੀਂ ਹੁੰਦੇ, ਭੋਗਦੇ ਹਨ, ਪਰ ਦਾ ਅਰਥ ਪਰ ਹੀ ਲਾ ਲਓ ਜਾਂ ਫਿਰ ਲਾ ਲਓ, ਪਰ ਫਿਰ ਵੀ ਉਹ ਲਪਾਹੇ ਕਹੀਏ ਲਪਾਈਮਾਨ ਨਹੀਂ ਹੁੰਦੇ। ਗੁਰਬਾਣੀ ਵਿੱਚ ਬਚਨ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੀ ਜਲ ਮਹਿ ਕਮਲ ਅਲੇਪ, ਹਾਂਜੀ, ਜਿਵੇਂ ਕਮਲ ਵਿੱਚ, ਜਿਵੇਂ ਕਮਲ ਰਹੇ ਵਿੱਚ ਪਾਣੀ ਹੈ, ਮਤਲਬ ਗਿਆਨਵਾਨ ਮਹਾਤਮਾ ਜਨ ਵਿਸ਼ੇ ਰਸ ਤੋਂ ਰਹਿਤ ਹੋ ਕੇ ਭੋਗਾਂ ਨੂੰ ਭੋਗਦੇ ਹਨ, ਅਗਿਆਨੀ ਵਿਸ਼ੇ ਰਸ ਦੇ ਸਹਿਤ ਭੋਗਾਂ ਨੂੰ ਭੋਗਦੇ ਹਨ। ਜਿਹੜੇ ਅਗਿਆਨੀ ਆ ਉਹ ਵਿਸ਼ੇ ਰਸ ਨੂੰ, ਵਿਸ਼ੇ ਰਸ ਦੇ ਸਹਿਤ ਭੋਗਦੇ ਆ, ਅਤੇ ਗਿਆਨੀ ਵਿਸ਼ੇ ਰਸ ਰਹਿਤ ਹੋ ਕੇ ਭੋਗਾਂ ਨੂੰ ਭੋਗਦੇ ਹਾਂ, ਮਤਲਬ ਪਰਮੇਸ਼ਰ ਦੇ ਦਿੱਤੇ ਸਰੀਰ ਕਰਕੇ ਜੋ ਸੋਤੇ ਸੇ ਦੀ ਕਿਰਿਆ ਉਹ ਕਰੀ ਜਾਂਦੇ ਆ, ਉਹਦੇ ਵਿੱਚ ਲਪਾਈਮਾਨ ਨਹੀਂ ਹੁੰਦੇ। ਗਿਆਨੀ ਭਾਵੇਂ ਕਿ ਸਾਰੇ ਆਪਾਂ ਬਣੇ ਫਿਰਦੇ ਹਾਂ, ਜਿਹਨੇ 4 ਅੱਖਰ ਸਿੱਖ ਲਏ ਉਹ ਵੀ ਗਿਆਨੀ, ਜਿਹੜਾ ਕਥਾ ਕਰਨ ਲੱਗ ਪਏ ਉਹ ਵੀ ਗਿਆਨੀ, ਸਾਰੇ ਗਿਆਨੀ ਵੱਜਦੇ ਆ, ਮਤਲਬ ਕਿਸੇ ਵੀ ਕੰਮ ਦਾ ਗਿਆਨ ਰੱਖਣ ਵਾਲਾ ਗਿਆਨੀ ਹੁੰਦਾ। ਇੱਥੇ ਆਤਮ ਗਿਆਨੀ, ਬ੍ਰਹਮ ਗਿਆਨੀ, ਉਹਦੀ ਜਿਹੜੀ ਵਿਚਾਰ ਹੈ, ਕਿਉਂਕਿ ਜਿਹੜਾ ਇੱਥੇ ਆ, ਜਿਹੜਾ ਬ੍ਰਹਮ ਹੈ ਨਾ, ਜਿਹੜਾ ਬ੍ਰਹਮ ਦਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ, ਉਹਦੀ ਗੱਲ ਹੈ। ਅੱਖਰਾਂ ਦਾ ਗਿਆਨੀ ਤਾਂ ਹਰੇਕ ਹਰ ਕੋਈ ਬਣ ਜਾਂਦਾ, ਉਹਦੀ ਇੱਥੇ ਗੱਲ ਨਹੀਂ। ਗਿਆਨੀ ਸ਼ਬਦਾਦਿਕ ਵਿਖੇ ਗਿਆਨੀ ਜਿਹੜੇ ਸ਼ਬਦ ਸਪਰਸ਼ ਰੂਪ ਰਸਕਾਂ ਦੇ ਜਿਹੜੇ ਵਿਸ਼ੇ ਆ ਉਹਨਾਂ ਵਿੱਚ ਭੋਗਦੇ ਗਏ, ਉਹਨਾਂ ਨੂੰ ਭੋਗਦੇ ਹੋਏ ਮਾਣਦੇ ਹੋਏ ਵੀ ਇਸ ਤਰ੍ਹਾਂ ਰਹਿੰਦੇ ਆ ਵੀ ਮਾਣਦੇ ਤਾਂ ਹੈ ਪਰ ਨਾ ਲਿਪਾਏ, ਪਰ ਫਿਰ ਹੀ ਉਹ ਲਿਪਾਏ ਮਾਣ ਨਹੀਂ ਹੁੰਦੇ। ਭਾਵ ਵੀ ਉਹਨਾਂ ਨੂੰ ਭੋਗਦਾ ਹੋਇਆ ਵੀ ਬ੍ਰਹਮ ਗਿਆਨੀ ਉਹਨਾਂ ਵਿੱਚ ਲੀਨ ਨਹੀਂ ਹੁੰਦਾ, ਮਸਤ ਨਹੀਂ ਹੁੰਦਾ। ਇਹ ਕਹਿਣ ਦਾ ਸਿਧਾਂਤ ਆ। ਘਰ ਸਨ ਛੇਦਨ ਦਹਿਨ ਮੈਂ ਸੋਨੇ ਦਾ ਦ੍ਰਿਸ਼ਟਾਂਤ ਦੇ ਕੇ ਨਾ ਸੰਤ ਜਨਾਂ ਦੇ ਜੀਵਨ ਦੇ ਜਿਹੜੇ ਦਰਸ਼ਨ ਆ ਉਹ ਕਥਨ ਕਰਨ ਲੱਗੇ ਹੈ। ਘਰ ਸਨ ਨਾਮ ਦਾ ਘੜਨ ਕਰਕੇ, ਘੜਨ ਦਾ ਜਾਂ ਘਰ ਸਨ ਨਾਮ ਵੀ ਕਸਵੱਟੀ ਉੱਪਰ ਜਿਹੜੀ ਕਸਵੱਟੀ ਹੁੰਦੀ ਹੈ ਨਾ ਕਸਵੱਟੀ ਉੱਪਰ ਘਸਾਉਣ ਕਰਕੇ, ਘਰ ਸਨ ਨਾਮ ਘਸਾਉਣ ਦਾ ਅਸਲ ਵਿੱਚ ਜਾਂ ਘੜਨ ਦਾ ਜਾਂ ਘਸਾਉਣ ਦਾ। ਕਹਿੰਦੇ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਆ ਵੀ ਘਰ ਸਨ ਨਾਮ ਕਸਵੱਟੀ ਉੱਪਰ ਘਸਾਉਣ ਕਰਕੇ ਸੋਨੇ ਨੂੰ, ਛੇਦਨ ਨਾਮ ਕੱਟਣ ਕਰਕੇ, ਫਿਰ ਦਹਿਨ ਮੈਂ ਕਹੀਏ ਜਦੋਂ ਦਹਿਨ ਕਰਦੇ ਭਾਵ ਦਹਿਨ ਕਰਦੇ ਤਾਂ ਉਹਨੂੰ ਸਾੜਦੇ ਅੱਗ ਵਿੱਚ, ਅੱਗ ਵਿੱਚ ਸਾੜਨ ਕਰਕੇ, ਠੀਕ ਹੈ ਜੀ, ਅਤੇ ਅੱਗ ਵਿੱਚ ਸਾੜਨ ਕਰਕੇ ਜਾਂ ਅੱਗ ਮੈਂ ਦਹਿਨ ਮੈਂ ਕਹੀਏ ਅੱਗ ਦੇ ਵਿੱਚ ਦਹਿਨ ਕਹੀਏ ਸਾੜਨ ਕਰਕੇ, ਕੰਚਨ ਦੁਖੇ ਨਾ ਐਸ, ਕਹਿੰਦੇ ਜਿਹੜਾ ਕੰਚਨ ਸੋਨਾ ਵਾ ਐਸ ਕਹੀਏ ਇਸ ਤਰ੍ਹਾਂ ਦੁਖਿਆ ਕਹੀਏ ਦੁਖਦਾ ਨਹੀਂ ਹੈ, ਉਹ ਦੁਖਦਾ ਨਹੀਂ ਹੈ। ਭਾਵ ਦੁੱਖ ਇਸ ਤਰ੍ਹਾਂ ਕਰਨ ਨਾਲ ਸੋਨਾ ਜਿਹੜਾ ਦੁੱਖ ਨਹੀਂ ਮੰਨਦਾ। ਗੁੰਜਨ ਸਮਤੋਲਨ ਹੋਂ ਤੇ ਪਰ ਕਦੋਂ ਦੁੱਖ ਮੰਨਦਾ, ਕਹਿੰਦੇ ਜਿਹੜੀ ਗੁੰਜਨ ਨਾਮ ਰੱਤੀਆਂ ਦਾ ਹੈ, ਅੱਠ ਚੌਲਾਂ ਦੀ ਇੱਕ ਰੱਤੀ ਹੁੰਦੀ ਅਤੇ ਉਹ ਰੱਤੀ ਦੇ ਕਹਿੰਦੇ ਸਮ ਸਮਾਨ ਤੋਲਣ ਹੋਂ ਕਹੀਏ ਤੋਲਣ ਅਤੇ ਕਹੀਏ ਤੋਂ ਜਾਂ ਤੇ ਕਹੀ ਕਰਕੇ, ਰੱਤੀਆਂ ਦੇ ਸਮਾਨ ਤੋਲਣ ਕਰਕੇ ਹਾਟਕ ਦੁੱਖ ਹੈ ਜੈਸ ਜੈਸ ਕਹੀਏ ਜਿਸ ਤਰ੍ਹਾਂ ਜਿਸ ਪ੍ਰਕਾਰ, ਹਾਟਕ ਕਹੀਏ ਸੋਨਾ ਦੁੱਖ ਦੁਖਦਾ ਹੈ ਨਾ ਦੁੱਖ ਮੰਨਦਾ ਹੈ, ਉਹਨਾਂ ਉਹ ਘਸਣ ਕਰਕੇ ਕੱਟਣ ਕਰਕੇ ਅੱਗ ਵਿੱਚ ਪਾਉਣ ਕਰਕੇ ਕਠਾਲੀ ਵਿੱਚ ਇੰਨਾ ਦੁੱਖ ਨਹੀਂ ਮੰਨਦਾ ਸੋਨਾ, ਜਦੋਂ ਰੱਤੀਆਂ ਨਾਲ ਤੋਲਿਆ ਜਾਂਦਾ ਉਹ ਦੁੱਖ ਮੰਨਦਾ ਵੀ ਵੇਖੋ ਕੀ ਕੀਤਾ ਮੇਰੇ, ਐਸਾ ਹੋਰ ਕਿਸੇ ਤਰ੍ਹਾਂ ਦੁੱਖ ਨਹੀਂ ਮੰਨਦਾ ਵੇਖੋ। ਭਾਵ ਭਾਵੇਂ ਸੋਨੇ ਨੂੰ ਘੜਿਆ ਜਾਂਦਾ ਕੱਟਿਆ ਸਾੜਿਆ ਜਾਂਦਾ ਇਹਨਾਂ ਕਰਕੇ ਸੋਨਾ ਦੁਖੀ ਨਹੀਂ ਹੁੰਦਾ। ਜਦੋਂ ਕਾਲੇ ਮੁੱਖ ਵਾਲੀਆਂ ਕਾਲੀਆਂ ਰੱਤਕਾਂ ਦਾ ਭਾਵ ਰੱਤੀਆਂ ਦੇ ਨਾਲ ਸੋਨੇ ਨੂੰ ਤੋਲਿਆ ਜਾਂਦਾ ਤਦੋਂ ਸੋਨਾ ਦੁੱਖ ਮੰਨਦਾ ਕਿ ਮੈਂ ਵੇਖੋ ਇੰਨੀ ਕਸਵੱਟੀ ਸਹਾਰ ਕੇ ਗ੍ਰਾਹਕ ਦੇ ਪਹਿਨਣ ਲਈ ਗਹਿਣਾ ਰੂਪ ਬਣਿਆ ਹਾਂ, ਕਿੰਨੇ ਮੈਂ ਦੁੱਖ ਸਹੇ ਹੈ, ਪਰ ਇਹ ਤੁਛ ਜਿਹੜੀਆਂ ਰੱਤੀਆਂ ਮੇਰੇ ਬਰਾਬਰ ਤੁਲ ਰਹੀਆਂ, ਮਤਲਬ ਉਹਨਾਂ ਨਾਲ ਮੈਨੂੰ ਤੋਲਿਆ ਜਾ ਰਿਹਾ, ਉਹਨਾਂ ਦੀ ਕੀਮਤ ਮੇਰੇ ਤੋਂ ਵੱਧ ਹੋ ਰਹੀ, ਇਸ ਕਰਕੇ ਸੋਨਾ ਬਹੁਤ ਦੁਖੀ ਹੁੰਦਾ ਵੀ ਵੇਖੋ ਮੈਂ ਇੰਨੀ ਕੀਮਤ ਵਾਲਾ ਹਾਂ, ਉਹ ਰੱਤੀਆਂ ਕਿਸੇ ਕੰਮ ਦੀਆਂ ਨਹੀਂ ਹੈ, ਫਿਰ ਵੀ ਕਹਿੰਦੇ ਮੇਰੇ ਉਹਦੇ ਨਾਲ ਤੁਲਾਈ ਹੋ ਰਹੀ ਹੈ, ਤੋਲਿਆ ਜਾ ਰਿਹਾ ਮੈਂ, ਇਸ ਤਰ੍ਹਾਂ ਸੋਨਾ ਬਹੁਤ ਦੁਖੀ ਹੁੰਦਾ ਹੈ। ਗੁੰਜਨ ਕਾਲੇ ਮੂੰਹ ਵਾਲੀਆਂ, ਗੁੰਜਨ ਭਾਵ ਹੁੰਦਾ ਰੱਤੀਆਂ ਅਤੇ ਉਹ ਕਾਲੇ ਮੂੰਹ ਵਾਲੀਆਂ ਹੁੰਦੀਆਂ ਰੱਤੀਆਂ, ਉਹ ਸੁਨਿਆਰੀ ਲੋਕਾਂ ਕੋਲ ਹੁੰਦੀਆਂ। ਇਹ ਜਿਹੜੇ ਗੁੰਜਨ ਰੱਤੀਆਂ ਨਾ ਸੁਨਿਆਰੇ ਕੋਲ ਆਉਂਦੀਆਂ, ਇੱਦਾਂ ਦੱਸੀਆਂ ਜਾਂਦੀਆਂ ਵਾ ਵੀ ਇਹ ਇੱਕ ਸਿਰਾ ਤਾਂ ਲਾਲ ਹੁੰਦਾ ਅਤੇ ਦੂਜਾ ਕਾਲਾ ਹੁੰਦਾ, ਇਹ ਸੋਹਣਾ ਵੇਖੋ ਕਿੰਨਾ ਲਿਸ਼ਕਦਾ ਉਹਨੂੰ ਤੋਲਿਆ ਕਿੰਨਾ ਜਾਂਦਾ। ਹਾਂਜੀ, ਇਸੇ ਤਰ੍ਹਾਂ ਅਗਲੇ ਦੌਰੇ ਵਿੱਚ ਇਸ ਵਿਚਾਰ ਦਾ ਹੀ ਖੁਲਾਸਾ ਜਿਹੜਾ ਕਰਨ ਲੱਗੇ। ਤਨ ਦਾਹਨ ਛੇਦਨ ਵਿਪਤ, ਹੁਣ ਪਹਿਲਾਂ ਦ੍ਰਿਸ਼ਟਾਂਤ ਦਿੱਤਾ, ਹੁਣ ਦਾਹ ਦ੍ਰਿਸ਼ਟਾਂਤ ਦਿੰਦੇ ਆ ਕਥਨ ਕਰਦੇ ਪੰਡਿਤ ਹਰਦਿਆਲ ਜੀ ਵੀ ਤਨ ਸੰਤ ਜਨਾਂ ਦੇ ਜਿਹੜੇ ਤਨ ਕਹੀਏ ਸਰੀਰ ਨੂੰ ਕੋਈ ਦਾਹਨ ਕਹੀਏ ਸਾੜ ਨਾ ਕਰੇ ਅੱਗ ਦੇ ਨਾਲ, ਗੱਲਾਂ ਕਰਕੇ ਕਿਸੇ ਤਰ੍ਹਾਂ ਦੀ ਅੱਗ ਦੇ ਕੇ ਸਾੜ ਨਾ ਕਰੇ, ਦਾਹ ਨਾਮ ਸਾੜ ਨਾ ਕਰੇ ਸੰਤਾਂ ਦੇ ਸਰੀਰ ਨੂੰ। ਛੇਦਨ ਕਹੀਏ ਕੋਈ ਕਿਰਪਾਨ ਆਰੀ ਯਾਦ ਨਾਲ ਛੇਦਨ ਕੱਟ ਦੇਵੇ। ਹਾਂਜੀ, ਵਿਪਤ ਫਿਰ ਉਹਨਾਂ ਨੂੰ ਕੋਈ ਉਪਰੋਂ ਵਿਪਤਾਪ ਆ ਪਵੇ, ਵਿਪਤ ਨਾ ਵਿਪਤਾਪ ਪਵੇ ਕੋਈ ਉਹਨਾਂ ਨੂੰ ਰੱਬ ਵੱਲੋਂ ਹੀ। ਨਹਿ ਐਸ ਦੁੱਖ ਹੈ ਸੰਤ, ਨਹਿ ਆਸ ਦੁੱਖ ਹੈ ਸੰਤ, ਆਸ ਕਹੀਏ ਇਸ ਤਰ੍ਹਾਂ ਇਸ ਪ੍ਰਕਾਰ ਜਿਹੜੇ ਸੰਤ ਆ ਮਹਾਤਮਾ ਜਾਣਿਆ ਉਹ ਦੁਖੀ ਨਹੀਂ ਹੁੰਦੇ। ਉਹਨਾਂ ਸੀ ਕੋਈ ਸਾੜ ਦੇਵੇ ਕੱਟ ਦੇਵੇ ਕੋਈ ਬਿਵਤਾ ਪੈ ਜੇ ਦੁਖੀ ਨਹੀਂ ਹੁੰਦੇ। ਰੱਬ ਦਾ ਭਾਣਾ ਮੰਨਦੇ ਤੇਰਾ ਕੀਆ ਮਿੱਠਾ ਲਾਗੈ ਅਤੇ ਉਹ ਸ਼ਸਤਰ ਜਿਖਣ ਕਾਟ ਡਾਰਿਓ ਤਿਲ ਨਾ ਦੀਨੋ ਦੋਸ ਉਹ ਲੈ ਲੈ ਕਾਜ ਸਵਾਰਿਓ ਸ਼ਸਤਰ ਜਿਖਣ ਕਾਟ ਡਾਰਿਓ ਮਨਾ ਕੀਨੋ ਰੋਸ। ਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਪੰਜਵੇਂ ਪਾਤਸ਼ਾਹ ਦੇ ਸ਼ਸਤਰਾਂ ਨਾਲ ਦਿੱਖਿਆ ਨਾਲ ਕੱਢ ਦਿੱਤਾ ਸੀ ਸੰਤਾਂ ਨੂੰ ਉਹਨਾਂ ਮਨ 'ਚ ਰੋਸ ਨਹੀਂ ਸੀ ਕੀਤਾ। ਮਤਲਬ ਉਹ ਪਰਮੇਸ਼ੁਰ ਦੇ ਉੱਤੇ ਦੁੱਖਾਂ ਕਰਕੇ ਉਹ ਦੁੱਖ ਨਹੀਂ ਮੰਨਦੇ ਪਰ ਵਿਖੇ ਸੰਗ ਤੇ ਜਿਉਂ ਦੁੱਖ ਹੈ ਜਿਉਂ ਕਹੀਏ ਜਿਵੇਂ ਸੰਤ ਜਨ ਵਿਖੇ ਕਹੀਏ ਵਿਸ਼ਿਆਂ ਤੋਂ ਵਿਸ਼ਿਆਂ ਦੇ ਜਿਹੜੇ ਸੰਗ ਆ ਸੰਬੰਧ ਆ ਉਹ ਸੰਬੰਧ ਤੇ ਕਹੀਏ ਕਰਕੇ ਜਾਂ ਸੰਬੰਧ ਤੋਂ ਦੁੱਖ ਹੈ ਦੁਖੀ ਹੁੰਦੇ। ਜਿਵੇਂ ਉਹ ਕਹਿੰਦੇ ਵੀ ਸੰਤ ਕੱਟਣ ਸਾੜਨ ਨਾਲ ਬਿਵਤਾ ਨਾਲ ਦੁੱਖ ਨਹੀਂ ਹੁੰਦੇ ਦੁਖੀ ਨਹੀਂ ਹੁੰਦੇ ਇੰਨਾ ਜਿਵੇਂ ਉਹ ਜਿੰਨਾ ਉਹ ਵਿਸ਼ਿਆਂ ਦੇ ਸੰਗ ਤੋਂ ਦੁਖੀ ਹੁੰਦੇ। ਵਿਖੇ ਅਸੰਤ ਕਰੰਥ ਇਹੋ ਜਿਹਾ ਦੁੱਖ ਹੋਰ ਕਿਸੇ ਪ੍ਰਕਾਰ ਦਾ ਨਹੀਂ ਮੰਨਦੇ ਕਿਉਂਕਿ ਵਿਖੇ ਕਹੀਏ ਵਿਸ਼ੇ ਅਸੰਤ ਸੰਤਤਾਈ ਤੋਂ ਉਲਟ ਕਰ ਦਿੰਦੇ ਨਾਸਤਕ ਕਰੰਤ ਕਰ ਦਿੰਦੇ ਵਿਸ਼ੇ ਵਿਕਾਰ ਰਤਕਾਂ ਦੀ ਨਿਆਈ ਤੁਸ਼ਮਤ। ਹਾਂਜੀ ਮਤਲਬ ਕਹਿੰਦੇ ਸੰਤ ਵੀ ਉਦੋਂ ਜਿਵੇਂ ਸੋਨਾ ਰੱਤੀਆਂ ਦੇ ਨਾਲ ਤੋਲਣ ਕਰਕੇ ਦੁੱਖ ਮਨਾਉਂਦਾ ਸੰਤ ਵੀ ਉਦੋਂ ਦੁਖੀ ਹੁੰਦੇ ਜਦੋਂ ਵਿਖੇ ਵਿਸ਼ਿਆਂ ਦੇ ਸੰਗ ਕਰ ਵਿਸ਼ਿਆਂ ਦਾ ਸੰਗ ਹੋਵੇ ਨਾ ਉਦੋਂ ਸੰਤ ਇੰਨਾ ਦੁਖੀ ਹੁੰਦੇ ਜਾਂ ਵਿਖੇ ਸੰਗ ਵਿਸ਼ਿਆਂ ਦਾ ਸੰਗ ਕਰਨ ਵਾਲੇ ਪੁਰਸ਼ਾਂ ਦੇ ਨਾਲ ਜਦੋਂ ਸੰਤਾਂ ਦੀ ਤੁਲਨਾ ਕਰ ਦਿੰਦੇ ਨਾ ਉਹ ਬਾਬੇ ਵੀ ਇਹੋ ਜਿਹੇ ਹੀ ਆ ਉਦੋਂ ਸੰਤ ਦੁਖੀ ਹੁੰਦੇ ਆ। ਉੱਦਾਂ ਕੱਟਣ ਸਾੜਨ ਨਾਲ ਬਿਵਤਾ ਨਾਲ ਉਹ ਮਹਾਤਮਾ ਜਨ ਕਦੀ ਵੀ ਦੁਖੀ ਨਹੀਂ ਹੁੰਦੇ ਕਿਉਂਕਿ ਵਿਸ਼ਿਆਂ ਦੇ ਸੰਗ ਕਰਨ ਕਰਕੇ ਜਿਹੜਾ ਜੀਵਨ ਬੇਕਾਰ ਹੋ ਜਾਂਦਾ ਤਾਂ ਉਹ ਸੰਤ ਫਿਰ ਦੁਖੀ ਹੁੰਦੇ। ਕਿੰਨੀ ਕਮਾਈ ਕੀਤੀ ਹੁੰਦੀ ਆ ਉਹ ਸਾਰੀ ਚਲ ਜਾਂਦੀ ਹੈ ਕਿਉਂਕਿ ਸੰਤ ਤਾਂ ਦੁਖੀ ਹੁੰਦੇ ਆ ਸੰਤ ਕਿਉਂਕਿ ਇਹ ਵਿਸ਼ੇ ਜਿਹੜੇ ਆ ਇਹ ਬੰਦੇ ਨੂੰ ਦੁਰਾਚਾਰੀ ਬਣਾ ਦਿੰਦੇ ਆ। ਸ੍ਰਿੰਗੀ ਲਿਖੀ ਵੱਲ ਵੇਖੋ ਅਜਾਮਲ ਵੱਲ ਵੇਖੋ ਕਿੰਨਾ ਕਿੱਡਾ ਜੀਵਨ ਸੀ ਸਭ ਬੇਕਾਰ ਹੋ ਗਿਆ ਸੀ ਤਾਂ ਸੰਤ ਵਿਸ਼ਿਆਂ ਦੇ ਸੰਗ ਤੋਂ ਜਿਵੇਂ ਦੁਖੀ ਹੁੰਦੇ ਆ ਕਿਉਂਕਿ ਵਿਸ਼ੇ ਜਿਹੜੇ ਆ ਉਹ ਚੰਗੇ ਚੰਗੇ ਸੰਤਾਂ ਨੂੰ ਅਸੰਤ ਕਰ ਦਿੰਦੇ ਬਸ ਸੰਤਾਈ ਤੋਂ ਰਹਿਤ ਕਰ ਦਿੰਦੇ ਉਲਟਾ ਕਰ ਦਿੰਦੇ ਅਤੇ ਨਾਸਤੇ ਕਰ ਦਿੰਦੇ ਜੀਵਨ ਵਿਗਾੜ ਦਿੰਦੇ। ਭਰਮਰ ਕੇਤ ਕੀ ਫੂਲ ਪਰ ਦ੍ਰਿਸ਼ਟਾ ਦਿੰਦੇ ਹੈ ਜਿਸ ਪ੍ਰਕਾਰ ਭਰਮਰ ਭੌਰਾ ਕੇਤਕੀ ਦੇ ਫੁੱਲਾਂ ਦੇ ਪਰ ਗਈ ਉੱਪਰ ਉਸਦੇ ਕੰਡਿਆਂ ਦੇ ਨਾਲ ਖੰਡ ਮਾਨ ਪੀ ਸੋਚ ਖੰਡ ਮਾਨ ਕੇ ਟੁਕੜੇ ਟੁਕੜੇ ਹੋਇਆ ਪੀ ਖੰਡ ਮਾਨ ਪੀ ਸੋਭ ਸੋਭ ਪਾਠ ਟੁਕੜੇ ਟੁਕੜੇ ਹੋਇਆ ਵੀ ਸੋਭ ਸੋਭਾ ਪਾਉਂਦਾ ਭਾਵ ਕੰਡਿਆਂ ਵਿੱਚ ਖੁਬਿਆ ਹੋਇਆ ਵੀ ਉਸਦਾ ਤਿਆਗ ਨਹੀਂ ਕਰਦਾ ਉਸਦੇ ਉੱਪਰ ਬੈਠਾ ਹੋਇਆ ਵੀ ਸੋਭਾ ਹੀ ਪਾਉਂਦਾ। ਭਰਮਰ ਕੇਤਕੀ ਫੂਲ ਪਰ ਹਾਂਜੀ ਭਰਮਰ ਨਾਮ ਹੁੰਦਾ ਭੌਰੇ ਦਾ ਕੇਤਕੀ ਕੇਵੜੇ ਦਾ ਫੁੱਲ ਕੇਤਕੀ ਦੇ ਫੁੱਲ ਪਰ ਜਿਵੇਂ ਵੇਖੋ ਭੌਰੇ ਨੂੰ ਕੰਡਿਆਂ ਵਾਲੀ ਕੇਤਕੀ ਅਤੇ ਫੁੱਲਾਂ 'ਤੇ ਬੈਠਣਾ ਵੀ ਚੰਗਾ ਲੱਗਦਾ। ਖੰਡ ਮਾਨ ਪੀ ਸੋਭ ਉਹ ਕੰਡਿਆਂ ਦਾ ਦਰਦ ਵੀ ਕਿਹੜੇ ਮੱਥੇ ਪ੍ਰਵਾਨ ਕਰਦਾ ਵਾ ਭੌਰਾ ਖੰਡ ਮਾਨ ਪਾ ਟੋਟੇ ਟੋਟੇ ਹੋਇਆ ਵੀ ਸੋਭਾ ਪਾਉਂਦਾ ਹੈ। ਹਾਂਜੀ ਭਰਮਰ ਕੇਤਕੀ ਫੂਲ ਵੀ ਜਿਸ ਤਰ੍ਹਾਂ ਭੋ ਵੇਖੋ ਭੌਰਾ ਵਾ ਕੇਤਕੀ ਦੇ ਜਿਹੜੇ ਫੁੱਲ ਆ ਉਸ ਫੁੱਲ ਦੇ ਪਰ ਗਈ ਉੱਪਰ ਖੰਡ ਮਾਨ ਕੇ ਟੁਕੜੇ ਟੁਕੜੇ ਹੋ ਜਾਂਦਾ ਹੈ। ਹਾਂਜੀ ਅਤੇ ਪਰ ਫਿਰ ਵੀ ਉਹ ਉੱਤੇ ਉੱਡਦਾ ਹੀ ਰਹਿੰਦਾ ਟੁਕੜੇ ਟੁਕੜੇ ਹੋਇਆ ਵੀ ਸੋਭ ਕਹੀਏ ਟੁਕੜੇ ਟੁਕੜੇ ਹੋ ਜਾਂਦਾ ਫਿਰ ਵੀ ਉਹ ਉੱਤੋਂ ਉੱਡਦਾ ਨਹੀਂ ਆ ਆਸ ਸੋਭਾ ਪਾਉਂਦਾ, ਆਪਣੀ ਜਾਨ ਦੇ ਦਿੰਦਾ ਪਰ ਉਤੋੜਦਾ ਨਹੀਂ। ਉਹਦਾ ਇੰਨਾ ਮਤਲਬ ਪ੍ਰੇਮ ਹੈ ਅਤੇ ਕੰਡਿਆਂ ਦਾ ਦਰਦ ਸਹਾਰਨਾ ਵੀ ਉਹ ਪ੍ਰਵਾਨ ਕਰਦਾ। ਤਿਉਂ ਗੁਣ ਕਰ ਜਿਹੇ ਚਿੱਤ ਢਾਪੇ ਉਹ, ਤਿਉਂ ਕਹੀਏ ਤਿਵੇਂ ਜਿਹੜੇ ਸ਼ੁਭ ਗੁਣ ਆ, ਦੈਵੀ ਗੁਣ ਆ। ਹਾਂਜੀ, ਉਹ ਦੈਵੀ ਗੁਣਾਂ ਨਾਲ ਜਿਹੇ ਦਾ ਚਿੱਤ ਦਿਲ ਢੱਕਿਆ ਗਿਆ ਹੈ, ਜੇ ਕਹੀਏ ਜਿਸ ਦਾ ਦੈਵੀ ਗੁਣਾ ਕਰਕੇ ਦਿਲ ਢੱਪਿਓ ਕਹੀਏ ਢੱਕਿਆ ਗਿਆ ਹੈ। ਹਾਂਜੀ, ਤੇਹ ਨਾ ਦੁੱਖ ਕਰ ਖੋਬ, ਤੇਹ ਕਹੀਏ ਤੇਹ ਨਾ, ਤੇ ਕਹੀਏ ਉਸ ਨੂੰ ਜਿਹੜਾ ਦੋਸ਼ ਕੀ ਹੈ, ਵਿਸ਼ੇ ਵਿਕਾਰ ਹੈ, ਉਸ ਨੂੰ ਵਿਕਾਰਾਂ ਦੇ ਦੁੱਖ ਕਰਕੇ ਕਿਸੇ ਤਰ੍ਹਾਂ ਦੀ ਖੋਬ ਨਹੀਂ ਹੁੰਦੀ, ਭਾਵ ਘਬਰਾਹਟ ਨਹੀਂ ਹੁੰਦੀ। ਖੋਬ ਦਾ ਅਰਥ ਹੁੰਦਾ ਘਬਰਾਹਟ ਹਨ, ਅਤੇ ਇਸ ਨੂੰ ਦੋਸ਼ਾਂ ਕਰਕੇ ਵੀ ਖੋਬ ਘਬਰਾਹਟ ਨਹੀਂ ਹੁੰਦੀ। ਹਾਂਜੀ, ਕਿੱਦਾਂ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਇਹ ਭਰਮਰ ਕਹੀਏ ਭੌਰਾ ਜਿਹੜਾ ਵਾ ਉਹ ਕੇਤਕੀ ਦੇ ਫੁੱਲਾਂ ਉੱਪਰ ਖੰਡ ਮਾਨ ਟੋਟੇ ਟੋਟੇ ਹੋਇਆ ਵੀ ਉੱਪਰ ਸੋਭਾ ਪਾਉਂਦਾ, ਨਹੀਂ ਤਾਂ ਉੱਡਦਾ ਨਹੀਂ ਆ। ਹਾਂਜੀ, ਤਿਆਗ ਨਹੀਂ ਕਰਦਾ ਕੰਡਿਆਂ ਦਾ, ਕੰਡਿਆਂ ਵਿੱਚ ਖੁਬਿਆ ਹੋਇਆ ਵੀ। ਤਿਉਂ ਗੁਣ ਕਰ ਜਿਹੇ ਚਿੱਤ ਟਵਿਓ, ਤਿਵੇਂ ਕਹਿੰਦੇ ਜਿਸ ਮਹਾਤਮਾ ਸੰਤਾਂ ਦਾ ਹਿਰਦੇ ਵਿੱਚ ਗੁਣ ਆ, ਦੈਵੀ ਗੁਣ, ਦੇਵੀ ਗੁਣ ਭਰੇ ਹੋਏ ਨਾ, ਉਹ ਦੈਵੀ ਗੁਣਾ ਕਰਕੇ ਜਿਸ ਮਹਾਤਮਾ ਦਾ ਚਿੱਤ ਤਿਵੇਂ ਟਪਿਓ ਕਿ ਟਕਿਆ ਹੋਇਆ, ਤਾਂ ਸ਼ੁਭ ਗੁਣਾਂ ਨਾਲ ਭਰਪੂਰ ਆ ਜਿਹਦਾ ਹਿਰਦਾ ਸੰਤ ਮਹਾਤਮਾ ਦਾ, ਤੇ ਇਹ ਨਾ ਦੋਖ ਕਰ ਖੋਬ, ਤੇ ਇਹ ਕਹੀਏ ਉਸ ਨੂੰ ਜਾਂ ਤਿਸ ਮਹਾਤਮਾ ਨੂੰ ਦੋਖ ਜਿਹੜੇ ਦੋਸ਼ ਵਿਕਾਰ ਆ ਉਹਨਾਂ ਕਰਕੇ ਖੋਬ ਘਬਰਾਹਟ ਨਹੀਂ ਹੁੰਦੀ, ਭਾਵ ਤਿਸ ਮਹਾਤਮਾ ਨੂੰ ਕੋਈ ਦੁਸ਼ਟ ਪੁਰਖ ਦੋਸ਼ ਲਗਾਵੇ ਕਿ ਉਹ ਕੋਈ ਮਹਾਤਮਾ ਨਹੀਂ ਪਖੰਡੀ ਹੈ, ਇਹ ਸੁਣ ਕੇ ਮਹਾਤਮਾ ਜਨਾਂ ਦੇ ਚਿੱਤ ਵਿੱਚ ਕੋਈ ਖੋਬ ਕਹੀਏ ਕਲੇਸ਼ ਨਹੀਂ ਹੁੰਦਾ, ਭਾਵ ਉਸ ਦੇ ਕਹਿਣ ਤੋਂ ਆਪਣੇ ਸ਼ੁਭ ਗੁਣ ਤਿਆਗ ਨਹੀਂ ਦਿੰਦੇ, ਸਗੋਂ ਗੁਣਾਂ ਕਰਕੇ ਹੋਰ ਸੋਭਾ ਪਾਉਂਦੇ ਹੈ, ਕਿਉਂਕਿ ਡੰਗ ਮਾਰਨ ਦਾ ਮੂਰਖਾਂ ਦਾ ਸੁਭਾਅ ਹੁੰਦਾ। ਗੁਰੂ ਸਾਹਿਬ ਜੀ ਬਚਨ ਕਰਦੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਬੀਰ, ਸੰਤ ਨਾ ਛੱਡ ਸੰਤ ਹੀ, ਜਾਂ ਕੋਟ ਕੋ ਮਿਲੇ ਅਸੰਤ। ਦੁਸ਼ਟ ਕਿਰਿਆ ਦਰਸੇ ਨਹੀਂ, ਦੁਸ਼ਟ ਕਹੀਏ ਜਿਹੜੇ ਭੈੜੇ ਲੋਕ, ਜਿਨ੍ਹਾਂ ਦਾ ਇਸ਼ਟ ਭੈੜਾ। ਹਾਂਜੀ, ਭਾਵ ਉਹਨਾਂ ਦੀ, ਉਹਨਾਂ ਦਾ ਗੁਰੂ ਵੀ ਇਹੋ ਜਿਹਾ ਹੁੰਦਾ ਜਿਹੋ ਜਿਹੀ ਉਹਨਾਂ ਦੇ ਆਪਣੀ ਸਿੱਖਿਆ ਹੁੰਦੀ। ਭੈੜੇ ਮਨੁੱਖਾਂ ਦੀ ਜਿਹੜੀ ਕਿਰਿਆ ਪ੍ਰਤੀਤ, ਹਾਂਜੀ, ਇਸ ਪ੍ਰਕਾਰ ਦਰਸੇ ਨਹੀਂ ਕਹੀਏ ਦਿਸਦੀ ਨਹੀਂ ਹੈ। ਜੈਸੇ ਜਲ ਮਹਿਰਾ ਰੇਖ, ਜੈਸੇ ਕਹੀਏ ਜਿਸ ਤਰ੍ਹਾਂ ਜਿਸ ਪ੍ਰਕਾਰ ਜਲ ਕਹੀਏ ਪਾਣੀ ਦੇ ਵਿੱਚ, ਜਲ ਮਹਿ ਪਾਣੀ ਵਿੱਚ, ਰੇਖ ਕਹੀਏ ਲਕੀਰ, ਤੁਰੰਤ ਉਸ ਪਾਣੀ ਵਿੱਚ ਹੀ ਲੀਨ ਹੋ ਜਾਂਦੀ। ਪਹਿਲੀ ਗੱਲ ਵੱਜਦੀ ਨਹੀਂ, ਉਹ ਮਾਰਾਂਗੇ ਨਾਲ ਹੀ ਮਿਟਦੀ ਹੈ। ਭਾਵ ਜਿਵੇਂ ਕੋਈ ਨੀਚ ਬੰਦਾ ਕੋਈ ਗਲਤ ਕੰਮ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਅੱਗੇ ਹੀ ਇਹੋ ਜਿਹਾ ਹੈ, ਜਿਵੇਂ ਕਾਲੇ ਭਾਂਡੇ ਉੱਪਰ ਹੋਰ ਕਾਲਖ ਲੱਗ ਜਾਵੇ ਤਾਂ ਉਸਦਾ ਪਤਾ ਹੀ ਨਹੀਂ ਲੱਗਦਾ, ਇਹੀ ਸੁਭਾਅ ਹੈ। ਠੀਕ ਹੈ ਜੀ, ਦੁਸ਼ਟ ਕਿਰਿਆ ਦਰਸੇ ਨਹੀਂ, ਦੁਸ਼ਟ ਜਿਹੜੇ ਭੈੜੇ ਲੋਕ ਆ ਨਾ, ਭੈੜੇ ਆਦਮੀ, ਕਲੰਕੀ ਲੋਕ ਆ, ਦੋਸ਼ਾਂ ਦੇ ਸਹਿਦ ਆ, ਖੋਟੇ ਲੋਕ ਆ, ਹਾਂਜੀ ਦੁਰਜਾਂ ਲੋਕ ਆ, ਖੋਟੇ ਮਨੁੱਖ ਦਾ ਜਿਹੜੀ ਕਿਰਿਆ ਆ, ਨਿਤ ਦਾ ਕੰਮ ਆ, ਵਿਹਾਰ ਆ, ਉਹਦੇ ਕਹਿੰਦੇ ਵੀ ਕਿਸੇ ਨੂੰ ਵੀ ਦਰਸੇ ਨਹੀਂ, ਇੰਜ ਨਹੀਂ ਦਿਸਦਾ। ਦਰਸੇ ਦਾ ਅਰਥ ਦਿਸਦਾ, ਇੰਜ ਦਿਸਦਾ ਨਹੀਂ ਆ, ਕਿਵੇਂ ਜੈਸੇ ਜਲ ਮੈਂ ਰੇਖ, ਜਿਵੇਂ ਕਿ ਪਾਣੀ ਜਲ ਵਿੱਚ, ਪਾਣੀ ਵਿੱਚ ਲਕੀਰ ਜਿਹੜੀ ਆ, ਰੇਖਾ ਲਕੀਰ ਖਿੱਚੀ ਹੋਈ ਹੋਵੇ, ਉਹ ਨਹੀਂ ਦਿਸਦੀ। ਮਤਲਬ ਲੋਕ ਮੂਰਖ ਦੇ ਕੰਮ ਵੱਲ ਘੱਟ ਤਵੱਜੋ ਦਿੰਦੇ ਆ, ਕਿਉਂਕਿ ਉਹ ਜਾਣਦੇ ਆ ਵੀ ਇਹਦਾ ਨਿੱਤ ਦਾ ਇਹ ਕੰਮ ਆ। ਹਾਂਜੀ, ਕਾਲੇ ਭਾਂਡੇ ਉੱਪਰ ਜਿਵੇਂ ਕਾਲਖ ਲੱਗ ਜਾਵੇ ਉਹਦਾ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਜਿਹੜੀ ਪਾਣੀ ਵਿੱਚ ਲੀਹ ਖਿੱਚੀ ਰਹਿੰਦੀ ਆ ਅਤੇ, ਹਾਂਜੀ, ਪਾਣੀ 'ਚ ਲੀਹ ਖਿੱਚੀ ਹੁੰਦੀ ਆ, ਉਹ ਦਿਖਦੀ ਦੁਖਦੀ ਨਹੀਂ ਹੈ, ਉਸ ਵੇਲੇ ਮਿਟ ਜਾਂਦੀ। ਸੰਤ ਕਿਰਿਆ ਅਤ ਅਲਪ ਪੀ, ਦੁਸ਼ਟ ਦੀ ਕਿਰਿਆ ਲੋਕਾਂ ਨੂੰ ਦਿਖਦੀ ਨਹੀਂ ਆ, ਅਤੇ ਦੱਸਣ ਲੱਗੇ ਵੀ ਸੰਤ ਕਿਰਿਆ ਅਤ ਅਲਪ ਪੀ, ਸੰਤ ਜਿਹੜੇ ਮਹਾਤਮਾ ਜਨਾਂ ਦੀ ਕਿਰਿਆ ਆ हाँ जी, उन्हां दा कोई काम है। ਉਹ ਭਾਵੇਂ ਅੱਤ ਕਹੀਏ ਅਤਿਅੰਤ ਅਲਪ ਕਹੀਏ ਛੋਟਾ ਜਿਹਾ ਵੀ ਹੋਵੇ ਨਾ, ਸੰਤ ਜਨਾਂ ਦੀ ਜਿਹੜੀ ਕਿਰਿਆ ਕੰਮ ਆ ਉਹ ਛੋਟਾ ਜਿਹਾ ਵੀ ਕਿਤੇ ਕੀਤਾ ਹੋਇਆ ਹੋਵੇ ਨਾ। ਸਿਲਾ ਰੇਖ ਜਿਉਂ ਦੇਖ ਉਸ ਨੂੰ ਇਸ ਤਰ੍ਹਾਂ ਦੇਖ ਕਹੀਏ ਦੇਖਣਾ ਕਰਦੇ ਹਨ ਲੋਕ, ਜਿਉਂ ਦੇਖ ਕਹਿੰਦੇ ਉਸ ਨੂੰ ਤਾਂ ਇਸ ਤਰ੍ਹਾਂ ਜਿਹੜੇ ਲੋਕ ਆ ਨਾ ਦੇਖ ਕਹੀਏ ਦੇਖਣਾ ਕਰਦੇ ਆ, ਜਿਉਂ ਸਿਲਾ ਰੇਖ ਜਿਉਂ ਕਹੀਏ ਜਿਵੇਂ ਸਿਲਾ ਪੱਥਰ 'ਤੇ ਰੇਖ ਕਹੀਏ ਲਕੀਰ ਹੁੰਦੀ, ਭਾਵ ਵੀ ਜਦੋਂ ਤੱਕ ਪੱਥਰ ਰਹੇਗਾ ਤਦੋਂ ਤੱਕ ਉਹ ਲਕੀਰ ਉਵੇਂ ਉੱਕਰੀ ਰਹੇਗੀ, ਤਿਵੇਂ ਜਦ ਤੱਕ ਜ਼ਮੀਨ ਸਮਾਨ ਰਹਿਣਗੇ ਤਦੋਂ ਤੱਕ ਸੰਤ ਜਨਾਂ ਦੀ ਗੱਲ ਭੁੱਲੇਗੀ ਨਹੀਂ, ਲੋਕ ਸਦੀਆਂ ਤੱਕ ਯਾਦ ਰੱਖਣਗੇ। ਅਥਵਾ ਵੀ ਤਿਵੇਂ ਸੰਤ ਜਨਾਂ ਦਾ ਬੁਰਾ ਕਰਮ ਬਹੁਤ ਛੋਟਾ ਜਿਹਾ ਵੀ ਕਿਉਂ ਨਾ ਹੋਵੇ, ਸੰਤ ਦੀ ਕਿਰਿਆ ਅਲਪਾਤ ਛੋਟੀ ਜਿਹੀ ਕਿਉਂ ਨਾ ਹੋਵੇ, ਕੋਈ ਲੱਗੇ ਵੀ ਇੱਕ ਬੁਰਾ ਕੰਮ ਹੋ ਰਿਹਾ ਤਦ ਵੀ ਉਹ ਪੱਥਰ ਦੀ ਲਕੀਰ ਵਾਂਗ ਦਿਸਦਾ ਰਹਿੰਦਾ ਲੋਕਾਂ ਨੂੰ, ਜਿਵੇਂ ਚਿੱਟੇ ਕੱਪੜੇ ਉੱਪਰ ਕਾਲਾ ਦਾਗ ਦੂਰੋਂ ਹੀ ਦਿਸਣ ਲੱਗ ਜਾਂਦਾ ਹੈ। ਇਉਂ ਸੰਤ ਜਨਾਂ ਦੀ ਐਸੀ ਗੱਲ ਨੂੰ ਲੋਕ ਸਦੀਆਂ ਤੱਕ ਨਹੀਂ ਭੁੱਲਦੇ ਕਿ ਫਲਾਣੇ ਸੰਤ ਨੇ ਆਹ ਬਹੁਤ ਮਾੜਾ ਕੰਮ ਕਰਿਆ ਸੀ, ਉਹ ਸਾਧੂ ਵਾਲਾ ਲਿਬਾਸ ਪਹਿਨ ਕੇ ਸਾਧੂ ਦਾ ਬਣ ਗਿਆ ਪਰ ਉਹਦਾ ਮੌਲਾਨਾ ਸਾਧੂ ਬਣਿਆ। ਹਾਂਜੀ, ਮਤਲਬ ਦੁਸ਼ਟ ਤਾਂ ਰੋਜ਼ ਹੀ ਗੰਦ ਪਾਉਣ 'ਤੇ ਲਿਖ ਦਿਖਦਾ ਨਹੀਂ ਲੋਕਾਂ ਨੂੰ ਪਾਣੀ ਦੀ ਲਕੀਰ ਵਾਂ, ਸੰਤਾਂ ਮਹਾਤਮਾ ਤੋਂ ਕਿਤੇ ਭੁੱਲ ਕੇ ਫਿਰ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਗੁਰੂ ਅਤੇ ਕਰਤਾਰ ਪਰਮੇਸ਼ਰ ਨਹੀਂ ਭੁੱਲਦੇ, ਬਾਕੀ ਸਾਰੇ ਭੁੱਲ ਜਾਂਦੇ ਕਿਉਂਕਿ ਸੰਤ ਸਤਿਗੁਰੂ ਦੀ ਕਿਰਪਾ ਨਾਲ ਬਣਾਇਆ ਜਾਂਦਾ, ਭਾਵੇਂ ਕਿ ਸੰਤ ਗੋਬਿੰਦ ਇੱਕੋ ਹੀ ਹੈ ਪਰ ਫਿਰ ਵੀ ਉਹ ਗੁਰੂ ਸਾਹਿਬ ਨੇ ਵਡਿਆਈ ਦਿੱਤੀ ਆ, ਖਾਲਸਾ ਮੇਰਾ ਰੂਪ ਹੈ ਖਾਸ, ਪਰ ਅਸੀਂ ਖਾਲਸਾ ਗਲਤੀਆਂ ਕਰ ਸਕਦੇ ਹਾਂ, ਗੁਰੂ ਸਾਹਿਬ ਨਹੀਂ ਗਲਤੀ ਕਰਦੇ ਕਦੀ, ਠੀਕ ਹੈ ਨਹੀਂ, ਕਿਉਂਕਿ ਖਾਲਸੇ ਦੇ ਪ੍ਰਤੱਖ ਪ੍ਰਮਾਣ ਮਿਲਦੇ ਹੈ। ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਅਨੰਦਪੁਰ ਸਾਹਿਬ ਤੋਂ ਨਹੀਂ ਜਾਣਾ ਪਰ ਖਾਲਸਾ ਕਹਿੰਦੇ ਸੀ ਮਹਾਰਾਜ ਜਾਣਾ ਹੀ ਜਾਣਾ, ਅਤੇ ਉਹ ਇੱਕ ਗਲਤੀ ਹੋਈ ਸੀ ਨਾ, ਭਾਵੇਂ ਕਿ ਗੁਰੂ ਸਾਹਿਬ ਦੇ ਭਾਣੇ ਵਿੱਚ ਹੀ ਆ ਪਰ ਸਤਿਗੁਰੂ ਨੇ ਆਪਣੇ ਉੱਪਰ ਦੋਸ਼ ਨਹੀਂ ਲਿਆ, ਨਾ ਗੁਰੂ ਉੱਪਰ ਕੋਈ ਦੋਸ਼ ਹੁੰਦਾ ਹੀ। ਇਸੇ ਤਰ੍ਹਾਂ ਸੰਤਾਂ ਦੀ ਪਰਮੇਸ਼ੁਰ ਵੱਲੋਂ ਕੋਈ ਪ੍ਰਾਰਬਧ ਕਰਕੇ ਕਿਰਿਆ ਆਤ ਛੋਟੀ ਵੀ ਹੋ ਜਾਵੇ ਇੱਧਰ ਉੱਧਰ, ਅਤੇ ਜਿਵੇਂ ਸਿਲਾ ਰੇਖ ਪੱਥਰ 'ਤੇ ਰੇਖਾ ਹੁੰਦੀ ਹੈ ਨਾ, ਇਵੇਂ ਲੋਕ ਦੇਖ ਕੇ ਇਹ ਦੇਖਣਾ ਕਰਦੇ, ਭੰਡੀ ਕਰਨੀ ਸ਼ੁਰੂ ਕਰਦੇ, ਧੂਈ ਫਿਰਦੇ, ਬਾਣਾ ਪਾ ਲਿਆ, ਆਹ ਕਰ ਲਿਆ, ਜੇ ਕਰ ਲਿਆ, ਹੱਦ ਹੋ ਗਈ, ਇਹਨਾਂ ਬਾਬਿਆਂ ਨੇ ਬੇੜਾ ਗਰ ਕਰ ਤਾ, ਸੁਰੋ ਵਿਚਾਰ ਕਈ ਗੱਲਾਂ ਲੋਕ ਕਰਦੇ। ਚੰਦਨ ਸੀਤਰ ਲੋਕ ਮੈਂ, ਇਸ ਦੌਰੇ ਵਿੱਚ ਚੰਦਨ ਅਤੇ ਚੰਦਰਮਾ ਦਾ ਦ੍ਰਿਸ਼ਟਾਂਤ ਦੇ ਕੇ ਸਤਸੰਗਤ ਦੀ ਮਹਿਮਾ ਕਥਨ ਕਰਨਗੇ ਕਿ ਆਈ ਜਾਏਗਾ ਸੱਸ ਸੀਤ। ਚੰਦਨ ਸੀਤਨ ਸੀਤਲ ਲੋਕ ਮੈਂ, ਕਹਿੰਦੇ ਇਸ ਲੋਕ ਮੈਂ, ਇਸ ਲੋਕ ਦੇ ਵਿੱਚ, ਇਹ ਸੰਸਾਰ ਦੇ ਵਿੱਚ, ਭਾਵ ਮਾਤ ਲੋਕ ਦੇ ਵਿੱਚ ਜਿਹੜਾ ਬਾਵਣ ਚੰਦਨ ਆ ਉਹ ਬਹੁਤ ਹੀ ਸੀਤਲ ਕਹੀਏ ਸੀਤਲ ਆ, ਠੰਡਾ ਆ, ਠੰਡਕ ਦੇਣ ਵਾਲਾ ਮੰਨਿਆ ਚੰਦਨ ਅਤੇ ਸੱਸ ਸੀਤ, ਕਿਉਂਕਿ ਇਹ ਬਹੁਤ ਠੰਡਾ ਮੰਨਿਆ ਕਿਉਂਕਿ ਜਦੋਂ ਇਸ ਨੂੰ ਘਸਾ ਕੇ ਸਰੀਰ ਦੇ ਅੰਗਾਂ ਉੱਪਰ ਲਗਾਇਆ ਜਾਵੇ ਤਾਂ ਸਾਰੇ ਸਰੀਰ ਵਿੱਚ ਸੀਤਲਤਾ ਪੈਦਾ ਕਰ ਦਿੰਦਾ ਚੰਦਨ। ਪਹਿਲਾਂ ਲੋਕ ਲਾਉਂਦੇ ਹੁੰਦੇ ਸੀ ਵਿਆਹ ਸ਼ਾਦੀਆਂ ਤੋਂ ਪਹਿਲਾਂ, ਹੁਣ ਲੋਕਾਂ ਦੇ ਪੱਲੇ ਇਹ ਕੁਝ ਨਹੀਂ, ਸੰਡ ਸੁੰਡ ਲੋਕ ਲੈ ਆਉਂਦੇ, ਪਰਫਿਊਮ ਲੈ ਆਉਂਦੇ। ਚੰਦਨ ਅਤੇ ਸੱਸ ਸੀਤ, ਫਿਰ ਕਹਿੰਦੇ ਉਸ ਬ੍ਰਹਿਮੰਡ ਮੰਡਲ ਦੇ ਵਿੱਚ ਜਿਹੜਾ ਚੰਦਨ ਅਤੇ ਕਹੀ ਚੰਦਨ ਤੋਂ ਜਾਂ ਚੰਦਨ ਅਤੇ ਕਹੀਏ ਨਾਲੋਂ ਸੱਸ ਜਿਹੜਾ ਚੰਦਰਮਾ ਬਹੁਤ ਸੀਤ ਕਹੀ ਠੰਡਾ ਮੰਨਿਆ, ਕਿਉਂਕਿ ਚੰਦਰਮਾ ਚੰਦਨ ਨਾਲੋਂ ਬੇਅੰਤ ਗੁਣਾ ਸੀਤਲ ਹੈ, ਪਰ ਜਦੋਂ ਚੜ੍ਹਦਾ ਹੈ ਤਾਂ ਸਾਰੇ ਸੰਸਾਰ ਵਿੱਚ ਠੰਡ ਪਾ ਦਿੰਦਾ ਹੈ। ਚੰਦਰਮਾ ਚੰਦਨ ਨਾਲ ਬੇਅੰਤ ਗੁਣਾ ਸੀਤਲ ਹੈ, ਜਦੋਂ ਚੜ੍ਹਦਾ ਹੈ ਤਾਂ ਸਾਰੇ ਸੰਸਾਰ ਵਿੱਚ ਠੰਡ ਪਾ ਦਿੰਦਾ। ਜਿਹੜੀਆਂ ਰਾਤਾਂ ਵਿੱਚ ਚੰਦਰਮਾ ਚੜ੍ਹਿਆ ਉਹ ਗਰਮੀ ਵਿੱਚ ਹੀ ਉਹ ਰਾਤ ਠੰਡੀ ਹੁੰਦੀ ਹੈ, ਜਦੋਂ ਚੰਦਰਮਾ ਅਲੋਪ ਹੋ ਜਾਂਦਾ ਉਹਨਾਂ ਰਾਤਾਂ 'ਚ ਬਹੁਤ ਗਰਮੀ ਪੈਂਦੀ। ਚੰਦਰਮਾ ਵੀ ਠੰਡ ਬਖਸ਼ਦਾ ਹੈ ਕਿਉਂਕਿ ਸੂਰਜ ਸਵੇਰੇ ਬਥੇਰੀ ਤਪਸ਼ ਦਿੰਦਾ ਖੇਤੀਆਂ ਨੂੰ ਬਨਸਪਤੀ ਨੂੰ, ਰਾਤ ਚੰਦਰਮਾ ਦੀ ਵਾਰੀ ਆ ਜਾਂਦੀ ਠੰਡ ਦੇਣ ਨੂੰ, ਕਿਉਂਕਿ ਠੰਡ ਗਰਮੀ ਦੋਵੇਂ ਚੀਜ਼ਾਂ ਜ਼ਰੂਰੀ ਹੈ ਬੰਦੇ ਨੂੰ ਜਿਵੇਂ ਇਸੇ ਤਰ੍ਹਾਂ ਬਨਸਪਤੀ ਨੂੰ। ਚੰਦਨ ਚੰਦਰ ਹੈ ਜੁਗਲ ਜੁਗਲ 'ਤੇ ਕਹਿੰਦੇ ਪਰ ਇਹ ਵੇਖੋ ਕਿੰਨੇ ਠੰਡੇ ਮਨੇ। ਪਰ ਚੰਦਰ ਹੈ ਕਹੀਏ ਚੰਦਰਮਾ ਅਤੇ ਚੰਦਨ, ਇਹਨਾਂ ਜੁਗਲ ਕਹੀਏ ਦੋਨਾਂ ਤੇ ਕਹੀਏ ਤੂੰ ਸੌ ਗੁਣਾ। ਸੀਤਲ ਸਤਸੰਗ ਨੀਤ ਹੈ ਸੌ ਗੁਣਾ ਆਦਿਕ ਪਾ ਬਿਆੰਤੀ। ਜਿਹੜੀ ਸਤਸੰਗ ਆ, ਸੰਤ ਜਨਾਂ ਦੀ ਸੰਗਤ ਆ, ਸੰਤਾਂ ਦੀ ਸੰਗਤ ਆ, ਉਹ ਨੀਤ ਕਹੀਏ ਨਿਤਾ ਪ੍ਰਤੀ, ਸੀਤਲ ਕਹੀਏ ਠੰਡਕ ਦੇਣ ਵਾਲੀ। ਸੰਸਕ੍ਰਿਤੀ ਸਲੋਕਾਂ ਵਿੱਚ ਮਹਾਰਾ ਬਚਨ ਕਰਦੇ, ਨਹਿ ਸੀਤਲੰਗ ਚੰਦਰ ਹੈ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਨ, ਨਾਨਕ ਸੀਤਲੰਗ ਸਾਧ ਸਵਜਨ। ਹਾਂਜੀ, ਸੀਤਲ ਕੌਣ? ਸਾਧੂ ਜਨ, ਪਰਮੇਸ਼ਰ ਤੇ ਜਨ, ਸੱਜਣ ਪਰਮੇਸ਼ਰ ਤੇ, ਸਾਧੂਆਂ ਦੇ ਸੱਜਣ, ਸਭਾਵ ਸਤਸੰਗੀ। ਨਾ ਤੇ ਸੀਤਲ ਚੰਦਰਮਾ ਦੇਵਤਾ ਹੈ, ਨਾ ਸੀਤਲ ਬਾਵਨ ਚੰਦਨ ਆ, ਨਾ ਸੀਤਲ ਜਿਹੜੀ ਠੰਡ ਦੀ ਰੁੱਤ ਪੋ ਮਾਘ ਦੀ, ਇਹ ਵੀ ਨਹੀਂ ਠੰਡੀ ਨਹੀਂ ਆ, ਸੰਤ ਜ਼ਿਆਦੇ ਠੰਡੇ। ਬਹੁਤ ਸੋਹਣਾ ਇਹ ਪ੍ਰਮਾਣ ਜਿਹੜਾ ਦਿੱਤਾ ਹੈ, ਚੰਦਰਮਾ ਚੰਦਨ ਭਾਵੇਂ ਦੋਵੇਂ ਕਹਿੰਦੇ ਦੋਵੇਂ ਠੰਡੇ ਮੰਨੇ ਆ ਸੰਸਾਰ ਵਿੱਚ, ਪਰ ਸੰਤ ਸਾਂ ਜਿਹੜੇ ਸੰਤ ਆ, ਸੰਤਾਂ ਦੀ ਸੰਗਤ ਆ, ਉਹ ਸੀਤਲ ਨੀਤ ਹਮੇਸ਼ਾ ਹੀ ਆ। ਹਾਂਜੀ, ਉਹ ਹਮੇਸ਼ਾ ਹੀ ਠੰਡੇ। ਦੋਹਰਾ, ਏਕ ਪੁੱਤਰ ਗੁਣਵਾਨ ਸੁਭ, ਕਹਿੰਦੇ ਭਾਵ ਇੱਕ ਪੁੱਤਰ ਹੋਵੇ ਉਹ ਚੰਗਾ, ਉਹ ਕਿਸੇ ਕੰਮ ਨਹੀਂ ਹੈ, ਉਹ ਕੰਮ ਨਹੀਂ ਹੈ ਜਿਹੜਾ ਕੁਝ ਕਰਕੇ ਰਾਜੀ ਨਹੀਂ ਹੈ। ਕਿਉਂਕਿ ਰਾਵਣ ਵਰਗਿਆਂ ਦੇ ਵੇਖੋ, 1 ਲੱਖ ਪੂਤ, 1.25 ਲੱਖ ਨਾਤੀ, ਕੀ ਹਾਲ ਹੋਇਆ ਸੀ, ਬਹੁਤਿਆਂ ਦੀ ਲੋੜ ਨਹੀਂ ਹੈ। ਹਾਂਜੀ, ਅਤੇ ਇਸ ਪ੍ਰਕਾਰ ਏਕ ਪੁੱਤਰ ਗੁਣਵਾਨ ਸੁਭ, ਕਹਿੰਦੇ ਗੁਣਵਾਨ ਅਕਲ ਵਾਲਾ ਸਮਝਦਾਰ ਇੱਕੋ ਹੀ ਪੁੱਤਰ, ਸੁਭ ਕਹੀਏ ਚੰਗਾ ਸੋਹਣਾ ਸ੍ਰੇਸ਼ਟ ਆ। ਹਾਂਜੀ, ਸੌ ਸੁੱਤ ਅਗੁਣ ਅਕਾਮ, ਪਰ ਕਹਿੰਦੇ ਸੌ ਸੁੱਤ ਕਹੀਏ ਪੁੱਤਰ ਹੋਵੇ, ਔਗੁਣ ਕਹੀਏ ਔਗੁਣਾਂ ਵਾਲਾ ਹੋਵੇ, ਬੇਅਕਲਾ ਬੇਸਮਝ ਮੂਰਖ ਨਲਾਇਕ, ਉਹ ਅਕਾਮ ਉਹ ਕੰਮ ਤੋਂ ਰਹਿਤ। ਉਹ ਕਿਸ ਕੰਮ? ਭਾਵ ਜਿਹੜਾ ਸਾਰੀ ਖੋਲੀ ਡੋਬ ਦਿੰਦੇ ਆ, ਉਹ ਕਿਸ ਕੰਮ ਨੂੰ? ਜਿਹੜਾ ਕੁੱਲ ਨੂੰ ਤਾਰ ਦਿੰਦਾ, ਉਹਦੇ ਕੋਈ ਪੁੱਤਰ ਚੰਗਾ? ਕਿ ਸਭ ਪੁੱਤਰ ਕਿਸ ਕੰਮ ਆ? 1 ਲੱਖ ਪੁੱਤ, 1.25 ਲੱਖ ਨਾਤੀ, ਇੱਕ ਹੀ ਸੱਸ ਤਾਮ ਕੋਹਰ ਹੈ। ਕਹਿੰਦੇ ਦੇਖੋ, ਇੱਕੋ ਚੰਦਰਮਾ, ਸੱਸ ਕਹੀਏ ਚੰਦਰਮਾ, ਇੱਕ ਹੀ ਚੰਦਰਮਾ ਤਾਮ ਕਹੀਏ ਰਾਤ ਦੇ ਹਨੇਰੇ ਨੂੰ, ਹਰੇ ਕਹੀਏ ਦੂਰ ਕਰਦਾ। ਹਾਂਜੀ, ਤਾਰੇ ਕੋਟ ਕਿਸੇ ਕੰਮ, ਪਰ ਆਕਾਸ਼ ਵਿੱਚ ਤਾਰੇ ਕਰੋੜ ਕੀ ਕਰੋੜਾਂ ਹੀ ਆ, ਉਹ ਕਿਸੇ ਕਹੀਏ ਕਿਸ ਕੰਮ ਹੈ? ਕਿਸ ਕੰਮ ਆ ਉਹ? ਉਹ ਕੰਮ ਤੋਂ ਰਹਿਤੀ ਆ, ਉਹਨਾਂ ਦਾ ਕੋਈ ਫਾਇਦਾ ਨਹੀਂ ਜੀ। ਏਕ ਸੱਸ ਹੀ ਤਮ ਕੋਹਰ, ਏਕ ਪੁੱਤਰ ਗੁਣਵਾਨ ਸੋ। ਗ੍ਰਹਿਸਥੀ ਮਨੁੱਖ ਦੇ ਜੀਵਨ ਬਾਰੇ ਦੱਸਦੇ ਆ ਵੀ ਗ੍ਰਹਿਸਥੀ ਆ, ਏਕ ਪੁੱਤਰ ਹੀ ਹੋਵੇ, ਗੁਣਵਾਨ ਹੋਵੇ, ਤਾਂ ਉਹ ਸੁਭ ਕਹੀਏ ਸ੍ਰੇਸ਼ਠ ਚੰਗਾ ਆ। ਸੌ ਸੁੱਤ ਔਗੁਣ ਅਕਾਮ, ਜੇ ਸੌ ਪੁੱਤਰ ਆ, ਸੁੱਤ ਕਹੀਏ ਸੌ ਪੁੱਤਰ ਆ, ਔਗੁਣ ਔਗੁਣਾਂ ਵਾਲਾ, ਗੁਣਾਂ ਤੋਂ ਹੀਣ ਆ, ਪੱਧਰ ਕਰਨ ਵਾਲਾ, ਝਗੜੇ ਪਾਉਣ ਵਾਲਾ, ਸਿਰ ਪਟਾਉਣ ਵਾਲਾ ਸਾਡਾ ਵੀ ਆਪਣਾ ਵੀ। ਅਕਾਮ ਉਹ ਕਿਸ ਕੰਮ ਹੈ? ਉਹਦੇ ਅਕਾਮ ਹੀ ਆ, ਨਿਕੰਮਾ ਹੀ ਆ, ਕੰਮ ਤੋਂ ਰਹਿਤ ਵਿਅਰਥੀ ਹੈ, ਇਹ ਕੰਮ ਨਹੀਂ ਹੈ। ਇੱਕ ਸੱਸ ਹੀ ਅਤੇ ਤਮ ਕੋ ਹਰ ਹੈ, ਦ੍ਰਿਸ਼ਟਾਂਤ ਵੀ ਕਥਨ ਕੀਤਾ ਨਾਲ, ਜਿਸ ਪ੍ਰਕਾਰ ਇੱਕੋ ਹੀ ਕਹਿੰਦੇ ਇੱਕ ਹੀ ਸੱਸ ਪਾਠ ਸ਼ੁੱਧ, ਇੱਕ ਸੱਸ ਹੀ ਪਾਠ ਨਹੀਂ ਸ਼ੁੱਧ, ਇੱਕ ਹੀ ਸੱਸ ਇਹ ਪਾਠ ਸ਼ੁੱਧ, ਠੀਕ ਹੈ ਜੀ। ਇੱਕ ਹੀ ਸੱਸ ਜੋ ਪਹਿਲਾਂ ਕੀਤਾ, ਇੱਕ ਸੱਸ ਹੀ ਇਹ ਪਾਠ ਨਹੀਂ ਸ਼ੁੱਧ, ਅਰਥ ਭਾਵੇਂ ਉਹੀ ਬਣਦਾ ਪਰ ਇੱਕ ਹੀ ਸੱਸ ਇਹ ਪਾਠ ਕਰਨਾ। ਇੱਕ ਹੀ ਸੱਸ ਭਾਵ ਇੱਕ ਹੀ ਚੰਦਰਮਾ, ਵੇਖੋ ਕਹਿੰਦੇ ਪ੍ਰਕਾਸ਼ਮਾਨ ਕਾਸ਼ ਹੁੰਦਾ ਆ, ਅਤੇ ਤਮ ਕੋ ਕਹੀਏ ਰਾਤ ਦੇ ਜਿਹੜੇ ਹਨੇਰੇ ਨੂੰ, ਹਰੇ ਕਹੀਏ ਦੂਰ ਕਰ ਦਿੰਦਾ, ਨਾਸ ਕਰ ਦਿੰਦਾ। ਜਦੋਂ ਚੰਦਰਮਾ ਨਹੀਂ ਚੜ੍ਹਦਾ, ਤਦੋਂ ਵੇਖੋ ਚੜ੍ਹੇ ਹੋਏ ਹੁੰਦੇ ਆ ਕਿ ਇਹ ਤਾਰੇ ਕੋਟ ਕਰੋੜਾਂ ਤਾਰੇ, ਅਤੇ ਉਹ ਕਿਸ ਕੰਮ ਆ? हाँ जी, और रात का अंधेरा नहीं ना दूर कर सकते। इस प्रकार ही चंद्रमा वत्त एको श्रेष्ठ पुत्र अपने कुलों का उद्धार कर दिता। तो तारिया के न्याय 100 गुणा वाले पुत्र किस कामया भाव वो आप भी डूब जाते हैं, अपने कुला भी डूब देंगे, क्योंकि गुरु साहब का बचन है आप डुबे सब कुल डोबे, कूड़ बोल बिख खावने, आप डुबे कटंब स्यों सगले कुल डूबेन। ते इधरों जड़ा एक पुत्र गुणवान जिनी नाम ते आया, गए मसाकत कहाल नानक दे मुख उजले केती छुट्टी नाल। एको पुत्र प्रहलाद जन के 21 कुल उधारे, प्रहलाद एको ही पुत्र सपूत होया, दैंत भी तार दिते जिन्होंने कोई तार नहीं सी सकता। ठीक है जी, एक पुत्र की एड्डी वड्डी गल है, चंगा होना चाहिए, एको ही पुत्र जमे चंगा जमे, नहीं तो कोई फायदा नहीं। अमृत रस विद्वान को विद्वान, भाव ब्रह्म विद्या पढ़ उचारण वाले ज्ञानवान पुरख न, जो अमृत कहिए मृत्यु तो रहत करने वाला, जो ब्रह्मानंद रूपी रस प्राप्त होया है, जानत एक विद्वान, उस रस नूं एक विद्वान ज्ञान पुरख ही जानत कहिए जान सकता है, क्योंकि उसनों कितना आनंद प्राप्त होया ये तो वही जानता। ब्रह्म ज्ञानी की गात ब्रह्म ज्ञानी जाने, मूर्ख नूं मूर्ख समझ सकता है, ते सियाने नूं सियाने समझ सकते हैं, ज्ञानियों नूं ज्ञानी समझ सकते हैं, नहीं तो झगड़े पैंदे रहिंदे, ज्ञानी दे कुछ बोलन दी गल हुंदी है तो पिंड पुंड वाले की उस वेले दुआले हो जाते, आ कोई बोलता ये तो है ही नहीं है, इदा उदा तुम की प्रचार कर दे, क्योंकि उन्नी मत नहीं हैगी किस पक्ष नाल गल की थी, ये गल सही कि नहीं सही, और जिनी क मत आप अपनी बुद्ध है जेती वर्णत भिन्न भिन्न तह देती, जिनी क अकल बुद्ध आ उन्नी की गल करूँगा। हाँ जी, अमृत रस विद्वान को विद्या बढ़ाई, विद्वान विद्या वाला सौखा जा अर्थ अमृत रस विद्वान को विद्या बढ़ाई, विद्वान जिहड़ा विद्या वाला वा विद्वान नूं कहिंदे, विद्वान नूं जिहड़ी है पढ़ाई विद्या दा अमृत रस आउंदा है, अमृत वर्गा रस आउंदा, जानत को एक जानत एक विद्वान, एक विद्वान ही इस गल नूं जान सकदा है। कई पाठ ते इदां कर देंदे आ वी जानत को एक विद्वान, जानत को एक विद्वान, को एक पाठ कर देंदे कि जानदा कोई एक दा विद्वान, कोई एक दा अर्थ बनना कोई एक विद्वान ही जानदा इस गल, पर जिवें आपां पाठ ये भी पाठ को एक पाठ दूजा पाठ या पहला पाठ जड़ा यही रखना एक एक ही जानत एक को एक विद्वान पा जानदा कोई विद्वान ही। हाँ जी, ये तो एक दा अर्थ एक एक विद्वान पुरख ही जान सकदा, अर्थ दोवें बने लग जांदा वधिया। अमृत रस विद्वान को विद्वान कौन है, ब्रह्म विद्या पढ़ने वाले विचारन वाले जिहड़े ज्ञानवान है ना विद्वान आ, वह विद्वान नूं कहिंदे जिहड़ा अमृत भाव मृत्यु तो रहत करन वाला, वह कि ब्रह्मानंद, ब्रह्मानंद ही आ वह ब्रह्मानंद रूपी जिहड़ा रस आ विद्या दा रस आ, उस विद्या दे रस नूं ब्रह्मानंद दे रस नूं एक विद्वान ज्ञानवान पुरख ही जान सकदा, उही जान सकदा उही जानदा होर नहीं जान सकदा। रंभा भोगन तेजो सुख, हुण दृष्टान देंदे आ गल स्पष्ट करन लई, कहिंदे जिस प्रकार जिहड़ी रंभा अपशरा है स्वर्ग दी उहदे नाल भोगन कहीए भोग विलास करन ते भोग विलास करन तों जो कहिए जो जिहड़ा सुख आनंद प्राप्त होना है, जाने सकर न आन ओ सकर कहिए इंद्र तो बिना कहिए आन, सकर सकर पर इंद्र तो बिना आन कहिए होर कोई नहीं जाने कहिए जानदा जान सकता, ओ दा सुख इंद्र ही जानदा बाकी की जान सकता,
ਰੰਭਾ ਭੋਗਣ ਅਤੇ ਜੋ ਸੁੱਖ, ਕਹਿੰਦੇ ਜੋ ਸੁੱਖ ਰੰਭਾ ਪਛਰਾ ਜਿਹੜੀ ਉਹਨੂੰ ਭੋਗਣ ਅਤੇ ਜੋ ਸੁੱਖ ਮਿਲਦਾ, ਜਾਣੇ ਸਾਕਰ ਨਾ ਆ, ਉਹਨੂੰ ਸਾਕਰ ਕਹੀਏ ਇੰਦਰ ਦੇਵਤਾ ਹੀ ਜਾਣਦਾ, ਨਾ ਆ ਹੋਰ ਨਹੀਂ ਕੋਈ ਜਾਣ ਸਕਦਾ, ਕਿਉਂਕਿ ਉਹਨੂੰ ਵੀ ਪਤਾ ਕੀ ਸੁੱਖ ਹੈ। ਸਭ ਸ਼ਾਸਤਰ ਮੈਂ ਚਤਰ ਪੀ, ਭਾਵੇਂ ਕੋਈ ਕਹਿੰਦੇ ਮਨੁੱਖ ਸਭ ਕਹੀਏ ਸਾਰੇ ਸ਼ਾਸਤਰਾਂ ਦੇ ਵਿੱਚ ਭਾਵ ਧਾਰਮਿਕ ਗ੍ਰੰਥ ਹਿੰਦੂ ਮਤ ਦੇ ਛੇ ਸ਼ਾਸਤਰ ਹੀ ਮੰਨੇ, ਵਿਸ਼ੇਸ਼ਕ ਸਾਖ ਨਾਇਬ ਯੋਗ ਦਰਸ਼ਨ ਮਾਂ ਸਾਹਿਬਦਾਂਤ ਕਹਿੰਦੇ ਛੇ ਸ਼ਾਸਤਰ ਜਾਂ ਧਾਰਮਿਕ ਗ੍ਰੰਥ, ਸਾਰੇ ਧਾਰਮਿਕ ਗ੍ਰੰਥਾਂ ਵਿੱਚ ਜਾਂ ਛੇ ਸ਼ਾਸਤਰਾਂ ਵਿੱਚ ਚਤਰ ਕਹੀਏ ਨਿਪੁੰਨ ਸਿਆਣਾ ਵੀ ਕਹੀਏ ਵੀ ਹੋਵੇ ਮਨੁੱਖ ਕੋਈ ਚਤੁਰ ਵੇਦ ਥਿਤਵਾਕ, ਫਿਰ ਜਿਹੜੇ ਚਤੁਰ ਵੇਦ ਚਾਰ ਵੇਦ ਆ ਸਾਮ ਰਿਕ ਜਜਰ ਅਥਰਮਣ, ਵੀ ਜਿਸ ਦੀ ਵਾਕ ਕਹੀਏ ਬਾਣੀ ਬੋਲੀ ਦੇ ਵਿੱਚ ਥਿਤ ਸਥਿਤ ਹੋਣ, ਭਾਵ ਚਾਰੇ ਵੇਦ ਵੀ ਜਿਸਨੂੰ ਜ਼ਬਾਨੀ ਕੰਠ ਹੋਣ, ਅਤੇ ਛੇ ਸ਼ਾਸਤਰਾਂ ਵਿੱਚ ਸਿਆਣਾ ਹੋਵੇ, ਚਾਰ ਵੇਦ ਉਹਦੇ ਵਾਕ ਬਾਣੀ ਦੇ ਉੱਪਰ ਸਥਿਤ ਟਿਕੇ ਹੋਣ, ਭਾਵ ਚਾਰੇ ਕੰਠ ਹੋਣ ਵੇਦ, ਆਤਮ ਗਿਆਨ ਨਾ ਜਾਣਿਓ, ਪਰ ਜੇਕਰ ਆਤਮ ਕਹੀਏ ਆਪਣੇ ਆਤਮ ਸਰੂਪ ਦਾ ਆਪਣੇ ਆਪੇ ਦਾ ਉਹਨੇ ਗਿਆਨ ਜਾਣਿਆ ਹੀ ਨਹੀਂ, ਉਸ ਮਨੁੱਖ ਨੇ ਜਾਣਨਾ ਹੀ ਨਹੀਂ ਕੀਤਾ, ਜਿਉਂ ਅਤੇ ਉਸਦੇ ਵੇਦ ਸ਼ਾਸਤਰ ਪੜ੍ਹੇ ਹੋਏ ਇਸ ਪ੍ਰਕਾਰ ਕਹਿੰਦੇ ਨਿਸਫਲ ਆ, ਇਸ ਤਰ੍ਹਾਂ ਦੇ ਆ ਕੀ ਕਿਸ ਕੰਮ ਹੈ ਦੱਸੋ, ਜਿਉਂ ਦਰਬੀ ਰਸ ਪਾਕ, ਜਿਉਂ ਕਹੀਏ ਜਿਵੇਂ ਦਰਬੀ ਕਹੀਏ ਕੜਛੀ, ਜਿਉਂ ਦਰਬੀ ਰਸ ਪਾਕ, ਜਿਵੇਂ ਕਹਿੰਦੇ ਦਰਬੀ ਜਿਹੜੀ ਕੜਛੀ ਆ ਪਾਕ ਕਹੀਏ ਰਸੋਈ ਅੰਦਰ, ਵੇਖੋ 36 ਪ੍ਰਕਾਰ ਦੇ ਭੋਜਨ ਰਸਦਾਈ ਹੁੰਦੇ ਹੈ, ਅਤੇ ਉਹ ਪਾਕ ਰਸੋਈ ਜਿਹੜੀ ਰਸ ਜਿਹਦੇ ਵਿੱਚ ਰਸ 36 ਪ੍ਰਕਾਰ ਦੇ ਭੋਜਨ ਪ੍ਰਕਾਰ ਪਦਾਰਥ ਬਣੇ ਹੋਏ ਹੈ, ਅਤੇ ਜੇ ਉਹਨਾਂ ਪਦਾਰਥਾਂ ਵਿੱਚ ਫਿਰਦੀ ਹੈ ਨਾ, ਅਤੇ ਫਿਰ ਹੀ ਉਹਨਾਂ ਦੇ ਰਸ ਤੋਂ ਖਾਲੀ ਰਹਿੰਦੀ ਹੈ, ਕੜਛੀਆਂ ਫਿਰਨ ਸੁਆਓ ਨਾ ਜਾਣ ਨਸੁੰਜੀਆਂ, ਗੁਰਬਾਣੀ ਵਿੱਚ ਆਉਂਦਾ ਗੂਜੀ ਰਾਗ 'ਚ, ਅਤੇ ਉਹ ਕੜਛੀਆਂ ਫਿਰਦੀਆਂ ਰਹਿੰਦੀਆਂ ਪਦਾਰਥਾਂ ਵਿੱਚ ਸਬਜ਼ੀਆਂ ਵਿੱਚ, ਬਸ ਆਪ ਖਾਲੀ ਰਹਿੰਦੀ, ਉਹ ਪੁੱਠੀ ਮਾਰੀ ਹੁੰਦੀ ਸਾਰਿਆਂ ਨੇ, ਉਹਦੇ ਵਿੱਚ ਕੱਖ ਨਹੀਂ ਹੁੰਦਾ। ਇਸ ਤਰ੍ਹਾਂ ਉਸ 'ਤੇ ਬੰਦੇ ਦੇ ਸ਼ਵੇਦ ਸ਼ਾਸਤਰ ਪੜ੍ਹੇ ਹੋਏ ਭਾਵੇਂ ਲੱਖਾਂ ਹੀ ਹੋਣ, ਕਿੰਨਾ ਗਿਆਨੀ ਹੋਏ, ਆਪ ਪੜ੍ਹ ਵੀ ਲਏ ਅਤੇ ਹੋਰਨਾਂ ਨੂੰ ਪੜ੍ਹਾ ਦਿੱਤੇ, ਪਰ ਉਹਨਾਂ ਦੇ ਉਪਦੇਸ਼ ਨੂੰ ਕਮਾਉਣਾ ਨਾ ਕੀਤਾ, ਮਤਲਬ ਅੰਤਰਾਤਮੇ ਗਿਆਨ ਨਾ ਹੋਇਆ, ਇਕੱਲੀ ਕਥਾ ਵਾਰਤਾ ਕਰ ਲਈ ਸਾਡੀ ਲੋਕਾਂ ਵਾਂਗ, ਅਤੇ ਉਹਨਾਂ ਦਾ ਜਿਵੇਂ ਤਾਂ ਕਹਿੰਦੇ ਇਸ ਤਰ੍ਹਾਂ ਵਿਅਰਥ ਆ ਕਿ ਜਿਵੇਂ ਕੜਛੀਆਂ ਸੁੰਜੀਆਂ ਫਿਰਦੀਆਂ ਰਸੋਈ ਵਿੱਚ ਰਹਿੰਦੀਆਂ ਹੋਈਆਂ, ਮਤਲਬ ਉਹਨਾਂ ਦੀ ਇਹੋ ਜਿਹੀ ਹਾਲਤ ਆ, ਆਪ ਰੱਬ ਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਕੋਈ ਇਹੋ ਜਿਹੇ ਲੋਕ, ਉਹਨਾਂ 'ਤੇ ਕੋਈ ਏਡੀ ਗੱਲ ਨਹੀਂ ਹੈਗੀ। ਆਤਮ ਗਿਆਨ ਨਾ ਜਾਂ ਜਿਨ੍ਹਾਂ ਨੇ ਆਤਮ ਗਿਆਨ ਨਹੀਂ ਜਾਣਿਆ, ਆਪਣੇ ਆਪੇ ਦੇ ਸਰੂਪ ਦਾ ਗਿਆਨ ਨਹੀਂ ਜਾਣਿਆ, ਆਤਮ ਗਿਆਨੀ ਨਹੀਂ ਬਣੇ, ਉਹ ਜਿਵੇਂ ਕੜਛੀ ਆ ਪਾ ਕੇ ਕਈ ਰਸੋਈ ਦੇ ਵਿੱਚ ਬਣੇ ਹੋਏ ਪਦਾਰਥਾਂ ਦੇ ਰਸ ਵਿੱਚ ਤੁਰੀ ਫਿਰਦੀ ਹੈ ਪਰ ਰਸ ਨਹੀਂ ਮਾਣ ਸਕਦੀ, ਇਸੇ ਤਰ੍ਹਾਂ ਹੀ ਉਹ ਆਤਮ ਰਸ ਲੈ ਨਹੀਂ ਸਕਦੇ, ਭਾਵੇਂ ਛੇ ਸ਼ਾਸਤਰਾਂ ਵਿੱਚ ਸਿਆਣੇ ਆ ਅਤੇ ਭਾਵੇਂ ਚਾਰ ਵੇਦਾਂ ਉਹਨਾਂ ਦੀ ਜ਼ਬਾਨ ਦੇ ਉੱਤੇ ਟਿਕੇ ਹੋਏ ਆ, ਭਾਵ ਕੰਠ ਉਹਨਾਂ ਨੂੰ ਹੈਗੇ। ਹਾਂਜੀ, ਉਹ ਬ੍ਰਹਮਾਨੰਦ ਰੂਪੀ ਜਿਹੜਾ ਰਸ ਆ ਉਹ ਨਹੀਂ ਲੈ ਸਕਦੇ, ਕਿਉਂਕਿ ਬ੍ਰਹਮਾਨੰਦ ਨੂੰ ਤਾਂ ਤਤ ਵੇਦ 'ਤੇ ਹੀ ਲੈਂਦੇ ਆ, ਤਤ ਵੇਦ 'ਤੇ ਉਹਦੀ ਕਦਰ ਕਰਦੇ, ਉਹੀ ਜਾਣਦੇ। ਹਾਂਜੀ, ਸਭ ਸ਼ਾਸਤਰ, ਸ਼ਾਸਤਰ ਮਤਲਬ ਉਪਨਿਸ਼ਦਾਂ ਵੀ ਲਾ ਲਓ, ਮਤਲਬ ਜਿੰਨੇ ਵੀ ਗਿਆਨਮਈ ਜਿਹੜੇ ਗ੍ਰੰਥ ਆ ਉਹ ਸਾਰੇ ਲਾ ਲਓ, ਠੀਕ ਹੈ ਜੀ। ਪਾਕ ਰਸ, ਰਸ ਕਹੀਏ ਰਸਾਂ ਰਸਾਂ ਵਾਲੀ ਰਸੋਈ ਇੱਦਾਂ ਵੀ ਲਾ ਲਓ। ਹਾਂਜੀ, ਚਾਰ ਵੇਦ ਜਾਣਦਾ ਹੋਵੇ, ਥਿਤ ਵਾਕ ਜਿਹੜੇ ਵਿਆਕਰਨ ਦੇ ਵਾਕ ਉਹ ਵੀ ਇਹਦੇ ਸਥਿਤ ਹੋਣ, ਜ਼ਬਾਨ 'ਤੇ ਟਿਕੇ ਹੋਣ, ਕੰਠ ਹੋਣ, ਪਾ ਕੜਛੀਆਂ ਵਾਂਗ ਹੀ ਦਾ ਹਾਲ ਆ। ਦੋਹਰਾ ਗਿਰ ਗਿਰ ਮੈਂ ਮਾਨਕ ਨਹੀਂ, ਕਹਿੰਦੇ ਆ ਵੇਖੋ ਜਿਵੇਂ ਹਰ ਇੱਕ ਪਹਾੜ ਦੇ ਵਿੱਚ ਗਿਰ ਗਿਰ ਗਈ, ਪਹਾੜ ਪਹਾੜ ਦੇ ਵਿੱਚ ਮਾਨਕ ਨਹੀਂ, ਭਾਵ ਮੋਤੀ ਲਾਲ ਰੰਗ ਦਾ ਰਤਨ ਹੁੰਦਾ ਮਾਨਕ, ਉਹ ਰਤਨ ਨਹੀਂ ਹੁੰਦਾ ਪਹਾੜ ਪਹਾੜ ਵਿੱਚ, ਗਜ ਗਜ ਮੋਤੀ ਨਾਹੇ ਅਤੇ ਹਰੇਕ ਹਾਥੀ ਹਾਥੀ ਦੇ ਮੱਥੇ ਵਿੱਚ ਮੋਤੀ ਨਾਹੇ ਮੋਤੀ ਨਹੀਂ ਹੁੰਦਾ ਜਿਹੜਾ ਸਮਾਂਤ ਬੂੰਦ ਬਣ ਕੇ ਬਣਦਾ। ਚੰਦਨ ਤਰ ਬਨ ਬੁਨ ਨਹੀਂ ਫਿਰ ਚੰਦਨ ਜਿਹੜੇ ਬ੍ਰਿਸ਼ ਆ ਉਹ ਬਨ ਬਨ ਕੇ ਜੰਗਲ ਜੰਗਲ ਵਿੱਚ ਨਹੀਂ ਹੁੰਦੇ। ਸੰਤ ਨਾ ਪੁਰ ਪੁਰ ਮਾਹੇ ਸੰਤ ਵੀ ਜਿਹੜੇ ਆ ਪੂਰੀ ਪੂਰੀ ਭਾਵ ਸ਼ਹਿਰ ਸ਼ਹਿਰ ਨਗਰ ਨਗਰ ਵਿੱਚ ਨਹੀਂ ਹੁੰਦੇ। ਹਾਂਜੀ ਗਿਰ ਗਿਰ ਮੈਂ ਜੇ ਮਾਨਕ ਨਹੀਂ, ਕਿਉਂਕਿ ਜਿਸ ਪਹਾੜ 'ਚ ਮਾਨਕ ਹੁੰਦਾ ਹੈ ਉਹ ਵਰਗਾ ਹੋਰ ਕੋਈ ਪਹਾੜ ਨਹੀਂ ਹੈ। ਗਿਰ ਗਿਰ ਮੈਂ ਮਾਨਕ ਨਹੀਂ, ਇੰਨਾ ਵੀ ਅਰਥ ਲੱਗ ਜਾਂਦਾ ਵੀ ਜੇ ਗਿਰ ਮੈਂ ਮਾਨਕ ਪਹਾੜ ਦੇ ਵਿੱਚ ਮਾਨਕ ਜਿਸਦੇ ਉਹਦੇ ਵਰਗਾ ਗਿਰ ਨਹੀਂ ਹੋਰ ਕੋਈ ਪਹਾੜ ਨਹੀਂ ਹੈ। ਠੀਕ ਹੈ ਜੀ। ਗਜ ਗਜ ਮੋਤੀ ਨਾਹੇ ਮੋ ਜਿਸ ਮੋਤੀ ਗਜ ਮੋਤੀ ਜਿਸ ਮੋਤੀ ਵਾਲਾ ਗਜ ਆ ਉਹਦੇ ਵਰਗਾ ਵੀ ਕੋਈ ਗਜ ਕਹੀਏ ਦੂਜਾ ਹਾਥੀ ਨਹੀਂ ਹੈ। ਚੰਦਨ ਤਰ ਬਨ ਬਨ ਨਹੀਂ, ਇਹ ਚੰਦਨ ਤਰ ਬ੍ਰਿਸ਼ ਜਿਸ ਜੰਗਲ ਵਿੱਚ ਆ ਉਸ ਜੰਗਲ ਵਰਗਾ ਵੀ ਦੂਜਾ ਕੋਈ ਜੰਗਲ ਨਹੀਂ, ਇੱਦਾਂ ਵੀ ਅਰਥ ਲੱਗ ਜਾਂਦਾ। ਸੰਤ ਨਾ ਪੋਰ ਪੋਰ ਮਾਹੇ, ਇਹ ਸੰਤ ਜਿਹੜੇ ਆ ਜਿਸ ਪੁਰੀ ਵਿੱਚ ਰਹਿੰਦੇ ਆ ਉਹਨਾਂ ਵਰਗੀ ਪੁਰੀ ਸੰਤ ਪੁਰ ਮਾਹੇ ਨਾ ਪੁਰ, ਇੱਦਾਂ ਅਰਥ ਅਨਵੇਂ ਕਰਕੇ ਵੀ ਸੰਤ ਜਿਹੜੇ ਆ ਜਿਸ ਪੁਰੀ ਵਿੱਚ ਰਹਿੰਦੇ ਆ ਉਹਨਾਂ ਪੁਰੀਆਂ ਵਰਗੀ ਦੂਜੀ ਕੋਈ ਪੁਰੀ ਨਗਰ ਸ਼ਹਿਰ ਹੈ ਨਹੀਂ ਹੈ। ਇਹ ਜਿਹੜਾ ਪਿੱਛੇ ਜਿਹੜੇ ਮੋਤੀ ਆ ਨਾ, ਹਾਂਜੀ ਛੇ ਥਾਵਾਂ 'ਚ ਮੋਤੀ ਨਿਕਲਦੇ ਆ, ਸਾਰਿਆਂ ਵਿੱਚੋਂ ਕੀਮਤੀ ਮੋਤੀ ਹਾਥੀ ਤੋਂ ਮਿਲਦਾ। ਕੇਲੇ ਵਿੱਚੋਂ ਬਾਂਸ ਵਿੱਚੋਂ ਸਿੱਪੀਆਂ ਵਾਲੇ ਮੋਤੀ, ਛੇ ਥਾਵਾਂ ਤੋਂ ਮੋਤੀ ਨਿਕਲਦੇ ਮੰਨੇ ਆ ਪਰ ਸਾਰਿਆਂ ਵਿੱਚੋਂ ਕੀਮਤੀ ਮੋਤੀ ਹਾਥੀ ਤੋਂ ਨਿਕਲਦਾ ਮਿਲਦਾ। ਠੀਕ ਹੈ ਜੀ। ਅਤੇ ਉਹ ਹਾਥੀ ਦੇ ਸਿਰ 'ਚ ਨਿਕਲਿਆ ਮੋਤੀ ਜਿਹੜਾ ਮੁਕਦਾ। ਕਵੀ ਇੱਕ ਮਲ ਨਾਥ ਜੀ ਹੋਏ ਆ ਉਹ ਲਿਖਦੇ ਆ ਕਿ ਪ੍ਰਾਚੀਨ ਵਿਦਵਾਨਾਂ ਨੇ ਜਿਹੜੇ ਅੱਠ ਸਥਾਨਾਂ ਤੋਂ ਅੱਠ ਪ੍ਰਕਾਰ ਦੇ ਮੋਤੀ ਪੈਦਾ ਹੋਣੇ ਲਿਖੇ। ਗਜ ਮੇਘ ਵਰਾਹ ਕਹੀਏ ਸੂਰ ਸੰਖ ਦੇ ਵਿੱਚੋਂ, ਚੌਥਾ ਮੱਛ ਇੱਕ ਮੱਛ ਦੇ ਵਿੱਚੋਂ, ਸਰਪ ਜਿਹੜਾ ਸੱਪ ਦੇ ਫਨ ਦੇ ਵਿੱਚੋਂ, ਫਿਰ ਸਿੱਪੀ ਜਿਹੜੀ ਹੈ ਸਮੁੰਦਰ ਕਿਨਾਰੇ ਹੁੰਦੀ ਇੱਕ ਬਾਂਸ ਹੁੰਦਾ। ਹਾਂਜੀ। ਅਤੇ ਹਾਥੀ ਦੇ ਮੱਥੇ ਦੇ ਉੱਤਰਿਆ ਜਿਹੜਾ ਗੋਲ ਮਾਸ, ਹਾਂਜੀ ਉਹ ਮੋਤੀ ਹੁੰਦਾ। ਹਾਥੀ ਦੇ ਸਿਰ 'ਚ ਨਿਕਲਿਆ ਮੋਤੀ ਵਾਲਾ ਉੱਥੇ ਗੋਲ ਜਿਹਾ ਮਾਸ ਹੁੰਦਾ ਉਹਦੇ ਮੱਥੇ ਵਿੱਚ, ਉੱਥੋਂ ਨਿਕਲਦਾ ਮੋਤੀ। ਸੋ ਇੱਥੇ ਸੰਤਾਂ ਦੀ ਮਹਿਮਾ ਵਿੱਚ ਹੀ ਦੋਹਰਾ ਲਿਖਿਆ ਬੜੇ ਖੋਜ ਮੁਤਾਬਕ। ਕਹਿੰਦੇ ਵੀ ਗਿਰ ਗਿਰ ਮੈਂ ਮਾਨਕ ਨਹੀਂ, ਸੰਤਾਂ ਦੀ ਜਿਹੜੀ ਦੁਰਲੱਭਤਾ ਕਥਨ ਕੀਤੀ ਆ ਕਿ ਵੇਖੋ ਗਿਰ ਗਿਰ ਪਹਾੜ ਪਹਾੜ ਹਰੇਕ ਪਹਾੜ ਪਹਾੜ ਦੇ ਵਿੱਚ ਨਾ ਮਾਨਕ ਨਹੀਂ ਹੁੰਦਾ ਮੋਤੀ ਨਹੀਂ ਹੁੰਦਾ ਅਤੇ ਗਜ ਗਜ ਮੋਤੀ ਨਾਹੇ। ਹਾਂਜੀ ਜਿਵੇਂ ਮੋਤੀਆਂ ਵਾਲਾ ਪਰਬਤ ਕੋਈ ਵਿਰਲਾ ਹੀ ਹੁੰਦਾ, ਇਸੇ ਤਰ੍ਹਾਂ ਹਰੇਕ ਗਜ ਗਜ ਕਹੀਏ ਹਾਥੀ ਦੇ ਮਸਤਕ ਵਿੱਚ ਮੋਤੀ ਨਹੀਂ ਹੁੰਦਾ, ਕਿਸੇ ਵੇਲੇ ਹਾਥੀ ਦੇ ਮਸਤਕ ਵਿੱਚ ਹੀ ਮੋਤੀ ਹੁੰਦਾ ਕਿਉਂਕਿ ਉਹ ਸਵਾਂਤੀ ਬੂੰਦ ਤੋਂ ਹੀ ਸਾਰੇ ਮੋਤੀ ਬਣਦੇ। ਜਿੰਨੇ ਵੀ ਅੱਠ ਪ੍ਰਕਾਰ ਦੇ ਥਾਂ ਲਿਖੇ ਨਾ ਆਪਾਂ ਦੱਸੇ ਵੀ ਗਾਜ ਮੇਘ ਕਹੀਏ ਬੱਦਲ, ਗਾਜ ਕਹੀਏ ਹਾਥੀ, ਵਰਾਹ ਕਹੀਏ ਸੂਰ, ਸੰਖ, ਮੱਛ, ਸੱਪ, ਸਿੱਪੀ ਅਤੇ ਬਾਂਸ, ਵੀ ਅੱਠ ਚੀਜ਼ਾਂ ਭਾਵੇਂ ਲਿਖੀਆਂ ਹਾਂ ਜੀ ਛਿਆਂ 'ਚ ਦੱਸਿਆ ਪਰ ਅੱਠ 'ਚ ਮੰਨਿਆ ਉਹ ਕਵੀ ਮਲ ਨਾਥ ਜੀ ਲਿਖਦੇ ਆ। ਹਾਂਜੀ ਵੀ ਪ੍ਰਾਚੀਨ ਵਿਦਵਾਨਾਂ ਨੇ ਅੱਠ ਸਥਾਨਾਂ ਦੇ ਅਤੇ ਅੱਠ ਪ੍ਰਕਾਰ ਦੇ ਮੋਤੀ ਪੈਦਾ ਹੋਣੇ ਲਿਖੇ ਆ ਅਤੇ ਉਹ ਸਾਰੇ ਸਮਾਨਤੀ ਬੂੰਦ ਜਿਹੜੀ ਹੈ ਨਾ ਜਿਹਨੂੰ ਬਬੀਹਾ ਛਕਦਾ ਉੱਤੋਂ ਹੀ ਇਹ ਪੈਦਾ ਹੁੰਦੇ ਅਤੇ ਗਜ ਗਜ ਹਾਥੀ ਹਾਥੀ ਦੇ ਮੋਤੀ ਨਹੀਂ ਕੋਈ ਵਿਰਲਾ ਹਾਥੀ ਹੁੰਦਾ। ਇਸੇ ਤਰ੍ਹਾਂ ਚੰਦਨ ਤਰ ਬਨ ਬਨ ਨਹੀਂ, ਇਹ ਜਿਹੜੇ ਚੰਦਨ ਦੇ ਜਿਹੜੇ ਬ੍ਰਿਸ਼ ਆ ਉਹ ਵੀ ਜੰਗਲ ਜੰਗਲ ਵਿੱਚ ਨਹੀਂ ਹੈਗੇ। ਹਾਂਜੀ ਸੰਤ ਨਾ ਪੁਰ ਪੁਰ ਮਾਹੇ, ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ ਵਾਲੇ ਸੰਤ ਵੀ ਸ਼ਾਂਤ ਚਿੱਤ ਮਹਾਤਮਾ ਸਮਦਰਸ਼ੀ ਨਿਮਰਤਾ ਤਿਆਗੀ ਉਹ ਪੂਰੀ ਪੂਰੀ ਨਗਰਾਂ ਨਗਰਾਂ ਪਿੰਡਾਂ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਹੁੰਦੇ। ਉਂਝ ਵੇਖੋ ਲਿਬਾਸ ਨੂੰ ਧਾਰਨ ਵਾਲੇ ਭੇਖੀ ਸੰਤ ਬਹੁਤ ਆ ਪਰ ਸਿਮਰਨ ਵਿੱਚ ਚਿੱਤ ਟਿਕਾਉਣ ਵਾਲੇ ਕੋਈ ਵਿਰਲੇ ਹੁੰਦੇ ਹਨ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਤ। ਹਾਂਜੀ ਮਹਾਰਾਜ ਕਹਿੰਦੇ ਤੇਰਾ ਜਨ ਏਕ ਆਦਿ ਕੋਈ, ਤੇਰਾ ਜਨ ਕੋਈ ਇੱਕ ਅੱਧਾ ਹੀ ਹੈ, ਜਗ ਮੈਂ ਵਿਰਲੇ ਕਾਢੀ ਹੈ। ਇਸ ਤਰ੍ਹਾਂ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਠੀਕ ਹੈ ਜੀ, ਐਨ ਵਿਰਲੇ ਨਾਹੀਂ ਕਣੇ। ਸਾਰੇ ਸ਼ਹਿਰ ਪਿੰਡ ਪਿੰਡ ਸ਼ਹਿਰ ਸ਼ਹਿਰ ਸੰਤ ਨਹੀਂ ਹੈਗੇ, ਪਖੰਡ ਵਾਲੇ ਬਹੁਤ ਆ। ਚਾਣਕੇ ਨੀਤੀ ਵਿੱਚ ਵੀ ਲਿਖਿਆ ਅਧਿਆਇ ਤੀਸਰੇ ਵਿੱਚ ਆਉਂਦਾ, ਸੈਲ ਸੈਲ ਮਾਨਕ ਨਹੀਂ ਗਜ ਗਜ ਮੋਤੀ ਨਾਹੇ, ਬਨ ਬਨ ਮੈਂ ਚੰਦਨ ਨਹੀਂ ਸਾਧਨਾ ਪੁਰ ਪੁਰ ਮਾਹੇ। ਇਹ ਦੋਰਾ ਪੂਰਾ ਮੇਲ ਖਾਂਦਾ ਪਵੇ ਚੀ, ਸੋ ਭੁੱਲਾਂ ਜੁਗਾਂ ਦੀ ਕੀਮਾਂ ਵਿਚਾਰਾਂ ਦੀ ਸਮਾਪਤੀ। ਗਿਰ ਗਿਰ ਮੈਂ ਮਾਨਕ ਨਹੀਂ ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ ਸੰਤਨਾ ਪੁਰ ਪੁਰ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।